ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦੇ ਆਗੈ ਅਰਦਾਸ, ਮੈਂ ਹੋਰ ਥਾਓ ਨਾਹੀਂ ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੈਂ ਤੇਰਾ ਹੋ ਗਿਆ ਜੀ ਮਾਲਕਾ ਮੇਰਾ, ਰਹੀ ਤੂੰ ਬਣ ਕੇ ਤੇਰਾ ਹੋ ਗਿਆ ਜੀ ਮੇਰਾ, ਰਹੀ ਤੂੰ ਬਣ ਕੇ
ਤੇਰਾ।
ਮਾਲਕਾ ਮੇਰਾ ਰਹੀ ਤੂੰ ਬਣ ਕੇ।
शरण तुम्हारी के गोले सतगुर रख लो जी अपने बना के गोले सतगुर रख लो जी बना के गोले सतगुर रख लो जी अपने बना के गोले सतगुर रख लो जी सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सतसंग जी दूरों नेड़ों चल के सतगुरां दे पावन चरणा विच हर संगरान दी तरह हाजरियां भरन वास्ते पहुंचे हाँ। आओ जितना भी समा सतगुरु बख्शिश करते ने मन विरतियां नू एकागर करके सतगुरां दे चरणा विच बैठन दा यतन करो। आओ सब तो पहला सतगुरु दी बख्शिश दोहराओ प्यार नाल फतेह बुलाओ कोई रसना वांझी ना रवे एक बारी सारे आखो जी वाहेगुरु जी का खालसा वाहेगुरु जी की फतेह वाहे गुरु जी का खालसा वाहे गुरु जी की फतेह। मैं हैरान जे सानू अजे तक फतेह बुलाउण दा ही पता नहीं लग्या ते बाकी गल्लां दा पता कदों लगेगा। ना स्टेज तो आवाज आई है ना थल्लों आवाज आई है कि मैं करना स्टेज तो भी थोड़ी जी आवाज है बस प्यारो फतेह दा जवाब फतेह विच दियो सारे आखो जी वाहेगुरु जी का खालसा वाहेगुरु जी की फतेह। किन्नी संगत जुड़ी बैठी है इन्ना ढिला होएगा खालसा फिर नहीं कम चलना। प्यार विच लाहा लिया करिए महाराज ने कहा सदा ही चढ़दी कला विच रहना चढ़दी कला विच खालसा ते सदा ही चढ़दी कला विच दुख दा समा होवे फिर भी मिठे प्रसाद वरताए जांदे दुख विच भी खालसा दुखी नहीं हुंदा। सो आओ किन्नी संगत प्यार विच हाजरियां भर रही है दूरों दूरों महापुरश भी आए ने ਇੱਥੋਂ ਹੀ ਨਹੀਂ ਬਾਹਰਲੇ ਦੇਸ਼ਾਂ ਤੱਕ ਦੀ ਸੰਗਤ ਲਾਹਾ ਲੈਣ ਵਾਸਤੇ ਕਿਉਂਕਿ ਆਹੀ ਸਮਾਂ ਲਓ ਲਾਹਾ ਲਈਏ ਸਾਰੇ ਗੱਜ ਵੱਜ ਕੇ ਤਿੰਨੇ ਹਿੱਸਿਆਂ ਵਿੱਚ ਬੋਲਿਆ ਕਰੋ। ਸੁਣ ਮਨ ਮਿੱਤਰ ਪਿਆਰਿਆ ਸੁਣ ਮਨ ਮਿੱਤਰ ਪਿਆਰਿਆ
Yeah.
ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹੋ ਮਿਲਣ ਦਾ ਵੇਲਾ ਕਹਿੰਦੇ ਹਨ ਤੇ ਜੇ ਵੇਲਾ ਹੱਥੋਂ ਲੰਘ ਗਿਆ ਫਿਰ ਪਛਤਾਉਣਾ ਪਏਗਾ ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਦਾਸ ਨੇ ਬੜੀ ਵਾਰੀ ਅਰਜ ਕੀਤੀ ਹੈ ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਰੱਖ ਦਿਓ ਇੱਕ ਸਵਾਸ ਦੀ ਕੀਮਤ ਨਹੀਂ ਆ ਖੁਸਰਨਾ
ਸ੍ਰੀ ਵਾਹਿਗੁਰੂ
ਕਹਿ ਦਿੰਦੇ ਆ ਰੱਬ ਨੇ ਮੈਨੂੰ ਦਿੱਤਾ ਕੀ ਹੈ ਪਰ 24,000 ਸਵਾਸ ਰੋਜ਼ ਦੇ ਰਿਹਾ ਇੱਕ ਸਵਾਸ ਦੀ ਕੀਮਤ ਸਾਰੀ ਦੁਨੀਆ ਮਾਇਆ ਦੇ ਮਾਇਆ ਸਾਰੀ ਦੁਨੀਆ ਦੀ ਮਾਇਆ ਦੇ ਕੇ ਵੀ ਇੱਕ ਸਵਾਸ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ ਸਾਰੀ ਦੁਨੀਆ ਦੀ ਮਾਇਆ ਦੇ ਕੇ ਇੱਕ ਸਵਾਸ ਮੁੱਲ ਨਹੀਂ ਮਿਲਦਾ ਤੇ 24,000 ਸਵਾਸ ਰੋਜ਼ ਮਿਲ ਰਿਹਾ ਇਹ ਉਹਦੀ ਦਾਤ ਆ ਰਿਹਾ ਇੱਕ ਸਵਾਸ ਦਿੱਤਾ ਉਹਨੇ ਦੂਜਾ ਦਿੱਤਾ ਫਿਰ ਤੀਜਾ ਦਿੱਤਾ ਬੰਦਾ ਸਵਾਸ ਲੈ ਨਹੀਂ ਰਿਹਾ ਸਵਾਸ ਤੇ ਆ ਰਹੇ ਨੇ ਬਸ ਕੋਈ ਪਤਾ ਨਹੀਂ ਕਿਹੜੇ ਵੇਲੇ ਰੋਕ ਲੱਗ ਜਾਣੀ ਬਸ ਬਈ ਬੜੇ ਸਵਾਸ ਦਿੱਤੇ ਨੇ ਇਹਨੇ ਕਦਰ ਕੀ ਪਾਈ ਹੈ ਉਦੋਂ ਹੀ ਫਿਰ ਪਤਾ ਲੱਗਣਾ ਜਦੋਂ ਭਾਣਾ ਵਰਤ ਜਾਣਾ ਇਹ ਤੇ ਆ ਰਹੇ ਨੇ ਇਹਨਾਂ ਨੂੰ ਸਫਲ ਬਣਾਉਣ ਦੀ ਲੋੜ ਬੇਨਤੀ ਹੈ ਪਹਿਰੇਦਾਰਾਂ ਦੇ ਚਰਨਾਂ ਵਿੱਚ ਇਕਾਗਰਤਾ ਬਣੇ ਜਿਹੜੀ ਸੰਗਤ ਆ ਰਹੀ ਆ ਉੱਥੇ ਹੀ ਨਾਲ ਦੀ ਨਾਲ ਬਿਠਾਈ ਚੱਲੋ ਇੱਕ ਸਿੰਘ ਪਿੱਛੇ ਆ ਸੰਗਤਾਂ ਉੱਪਰ ਸੈਂਟ ਕੀ ਕਹਿੰਦੇ ਇਹਨੂੰ ਛਿੜਕ ਰਿਹਾ ਉਹ ਬੰਦ ਕਰ ਦਿਓ ਕਿਰਪਾ ਕਰਕੇ ਬਾਕੀ ਪਹਿਰੇਦਾਰਾਂ ਨੂੰ ਬੇਨਤੀ ਹੈ ਸੰਗਤ ਨੂੰ ਪਿੱਛੇ ਬਿਠਾਈ ਚੱਲੋ ਬਾਅਦ ਵਿੱਚ ਮੱਥਾ ਟਿਕਾ ਦੇਵਾਂਗੇ ਸਾਰਿਆਂ ਨੂੰ ਹੁਣ ਜਰਾ ਇਕਾਗਰਤਾ ਬਣਾਈਏ ਕਾਫੀ ਸਮੇਂ ਤੋਂ ਆਪ ਜੀ ਨੇ ਪਿਆਰ ਵਿੱਚ ਬੈਠ ਕੇ ਮਹਾਂਪੁਰਖਾਂ ਤੋਂ ਕਈ ਢਾਡੀ ਜਥੇ ਰਾਗੀ ਜਥੇ ਕਵੀਸ਼ਰੀ ਜਥਿਆਂ ਤੋਂ ਲਾਹਾ ਲਿਆ ਹੈ ਕਥਾ ਵਾਚਕਾਂ ਤੋਂ ਗੁਰਮੁਖਾਂ ਤੋਂ ਆਨੰਦ ਮਾਣਿਆ ਹੈ ਰਲ ਮਿਲ ਕੇ ਆਪਾਂ ਗੁਰ ਸ਼ਬਦ ਦੀ ਵਿਚਾਰ ਕਰਨੀ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ ਮੁਕਤਾ ਅਮੋਲ ਖਾਏ ਖਾਏ ਬਿਗਸਾਤ ਹੈ ਹੰਸਾਂ ਦੀ ਡਾਲ ਮਾਨ ਸਰੋਵਰ ਤੇ ਬੈਠਦੀ ਇਕੱਠੇ ਹੋ ਕੇ ਫਿਰ ਉਹ ਹੀਰੇ ਮੋਤੀ ਚੁਗਦੇ ਨੇ ਖੁਸ਼ ਹੁੰਦੇ ਨੇ ਆਨੰਦ ਵਿੱਚ ਆ ਜਾਂਦੇ ਨੇ ਸਤਸੰਗ ਜੀ ਜਿਵੇਂ ਹੰਸਾਂ ਦੀ ਡਾਲ ਇਕੱਠੀ ਹੋ ਕੇ ਬੈਠਦੀ ਹੈ ਮਾਨ ਸਰੋਵਰ ਉੱਤੇ ਬੈਠਦੇ ਨੇ ਇਕੱਠੇ ਹੋ ਕੇ ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ ਮੁਕਤਾ ਅਮੋਲ ਖਾਏ ਖਾਏ ਬਿਗਸਾਤ ਖੁਸ਼ ਹੁੰਦੇ ਖਿੜ ਜਾਂਦੇ ਖੇੜੇ ਵਿੱਚ ਆ ਜਾਂਦੇ ਆਨੰਦਿਤ ਹੋ ਜਾਂਦੇ ਤੇ ਭਾਈ ਗੁਰਦਾਸ ਜੀ ਦੂਜਾ ਪ੍ਰਮਾਣ ਦਿੰਦੇ ਨੇ ਬੇਨਤੀ ਹੈ ਪਹਿਰੇਦਾਰਾਂ ਨੂੰ ਵੀ ਬੇਨਤੀ ਹੈ ਚੁੱਪ ਦਾ ਦਾਨ ਬਖਸ਼ੋ ਤੇ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਹੈ ਭਾਈ ਤੁਹਾਨੂੰ ਪਤਾ ਹੀ ਆ ਇੰਨੇ ਚਿਰ ਦੇ ਸਤਸੰਗਤ ਕਰਦੇ ਹੋ ਲਾਹਾ ਲਈਏ ਸਭ ਦੀ ਕੋਸ਼ਿਸ਼ ਇਹ ਆ ਅਸੀਂ ਨੇੜੇ ਨੇੜੇ ਹੋ ਕੇ ਬੈਠੀਏ ਅਸੀਂ ਅੱਗੇ ਹੋ ਕੇ ਬੈਠੀਏ ਪਰ ਆਪ ਜੀ ਨੂੰ ਪਤਾ ਹੀ ਹੈ ਵੀ ਸਾਰੀ ਸੰਗਤ ਤੇ ਅੱਗੇ ਨਹੀਂ ਬੈਠ ਸਕਦੀ ਪਿਆਰ ਵਿੱਚ ਜਿੱਥੇ ਜਿੱਥੇ ਬੈਠੇ ਹੋ ਬੈਠੇ ਰਹੋ ਲਾਹਾ ਲਈਏ ਉਹਨਾਂ ਵੱਲ ਵੀ ਵੇਖੋ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਨੇ ਨਾ ਉਹ ਆ ਸਕਦੇ ਨੇ ਕਦੇ ਵੀ ਨਹੀਂ ਮਿਲ ਸਕਦੇ ਉਹ ਵੀ ਉੱਥੇ ਵੇਖਦੇ ਹੀ ਹੈ ਉਹ ਕੈਸਟਾਂ ਵੇਖਦੇ ਨੇ ਉਹਦੇ ਵਿੱਚ ਹੀ ਖੁਸ਼ ਲਾਹਾ ਹੀ ਲੈਣਾ ਪਿਆਰ ਵਿੱਚ ਬੇਨਤੀ ਹੈ ਇਕਾਗਰਤਾ ਬਣਾਓ ਕੋਸ਼ਿਸ਼ ਕਰੋ ਮਨ ਜੋੜੀਏ ਸਮੇਂ ਔਰ ਸਵਾਸਾਂ ਤੋਂ ਪੂਰਾ ਪੂਰਾ ਲਾਹਾ ਲਈਏ ਜੈਸੇ ਤੋਂ ਮਰਹਾਲ ਮਾਲ ਬੈਠਤ ਹੈ ਮਾਨ ਸਰ ਮੁਕਤ ਅਮੋਲ ਖਾਏ ਖਾਏ ਬਿਗਸਾਤ ਹੈ ਜੈਸੇ ਤੋਂ ਸੁਜਨ ਮਿਲ ਬੈਠਤ ਹੈ ਪਾਕ ਸਾਲ ਅਨਕ ਪ੍ਰਕਾਰ ਬਿੰਜਨਾਦ ਰਸ ਖਾਤ ਹੈ ਸਿਆਣੇ ਸਿਆਣੇ ਕਹਿੰਦੇ ਜਿਵੇਂ ਇਕੱਠੇ ਹੋ ਕੇ ਬੈਠਦੇ ਨੇ ਪਾਕ ਸਾਲ ਕਹੀਏ ਰਸੋਈ 'ਚ ਤੇ ਤਰ੍ਹਾਂ ਤਰ੍ਹਾਂ ਦਾ ਖਾਣਾ ਖਾਈਦਾ ਇਕੱਠੇ ਪੰਗਤ ਵਿੱਚ ਬੈਠ ਕੇ ਜਾਂ ਯਾਰ ਬੇਲੀ ਕਦੇ ਇਕੱਠੇ ਹੁੰਦੇ ਨੇ ਪਰਿਵਾਰ ਇਕੱਠਾ ਹੁੰਦਾ ਸਾਰਾ ਪਰਿਵਾਰ ਇੱਕ ਰਸੋਈ ਵਿੱਚ ਇੱਕ ਪਾਕਸ਼ਾਲ ਵਿੱਚ ਜਗ੍ਹਾ ਤੇ ਬੈਠ ਕੇ ਪ੍ਰਸ਼ਾਦਾ ਛਕਦਾ ਪਰ ਅੱਜ ਕੱਲ੍ਹ ਤੇ ਬਹੁਤ ਘੱਟ ਪਰਿਵਾਰ ਨੇ ਜਿਹੜੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਪਹਿਲਾਂ ਰਿਵਾਜ ਹੁੰਦਾ ਸੀ ਕਿ ਜਦੋਂ ਪ੍ਰਸ਼ਾਦਾ ਤਿਆਰ ਹੋ ਜਾਣਾ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣਾ ਇੱਕੋ ਜਗ੍ਹਾ 'ਚ ਪੰਗਤ ਲਾ ਕੇ ਉਹ ਕਹਿੰਦੇ ਜਿਵੇਂ ਸਿਆਣੇ ਸਿਆਣੇ ਮਿਲ ਕੇ ਬੈਠਦੇ ਨੇ ਰਸੋਈ ਅੰਦਰ ਜੈਸੇ ਤੋਂ ਸੁਜਨ ਮਿਲ ਬੈਠਤ ਹੈ ਪਾਕ ਸਾਲ ਅਨਕ ਪ੍ਰਕਾਰ ਬਿੰਜਨਾਦ ਰਸ ਖਾਤ ਛਕਦੇ ਨੇ ਤਰ੍ਹਾਂ ਤਰ੍ਹਾਂ ਦਾ ਭੋਜਨ ਆਨੰਦ ਆਨੰਦਿਤ ਹੁੰਦੇ ਨੇ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਜੈਸੇ ਦ੍ਰੁਮ ਛਾਇਆ ਮਿਲ ਬੈਠਤ ਹੈ ਅਨੇਕ ਪੰਛੀ ਦਰਖਤਾਂ ਤੇ ਵੀ ਕਈ ਪੰਛੀ ਇਕੱਠੇ ਹੋ ਕੇ ਬਹਿੰਦੇ ਨੇ ਖਾਏ ਫਲ ਮਧੁਰ ਬਚਨ ਕੈ ਸੁਹਾਤ ਹੈ ਨਾਲੇ ਮਿੱਠੇ ਮਿੱਠੇ ਫਲ ਖਾਈ ਜਾਂਦੇ ਨੇ ਨਾਲੇ ਬੜੀਆਂ ਸੋਹਣੀਆਂ ਬੋਲੀਆਂ ਬੋਲਦੇ ਨੇ ਆਖੋ ਸਤਨਾਮ
ਵਾਹਿਗੁਰੂ
ਜਿਵੇਂ ਦਰਖਤ ਤੇ ਪੰਛੀ ਇਕੱਠੇ ਹੋ ਕੇ ਬਹਿੰਦੇ ਨੇ ਨਾਲੇ ਫਲ ਖਾਂਦੇ ਨੇ ਨਾਲੇ ਬੋਲਦੇ ਨੇ ਉਹਨਾਂ ਪੰਛੀਆਂ ਦੀ ਆਵਾਜ਼ ਬੜੀ ਸੋਹਣੀ ਲੱਗਦੀ ਆ ਸਤਸੰਗਤ ਜੀ ਜਿਵੇਂ ਸਿਆਣੇ ਸਿਆਣੇ ਬੈਠ ਕੇ ਰਸੋਈ ਵਿੱਚ ਇਕੱਠੇ ਪਰਿਵਾਰ ਜਲ ਪਾਣੀ ਛਕਦੇ ਨੇ ਆਨੰਦਿਤ ਹੁੰਦੇ ਨੇ ਭੋਜਨ ਛਕਦੇ ਨੇ ਜਿਵੇਂ ਸਤਸੰਗ ਜੀ ਹੰਸ ਮਾਨ ਸਰੋਵਰ ਤੇ ਇਕੱਠੇ ਹੋ ਕੇ ਬੈਠਦੇ ਨੇ ਹੀਰੇ ਮੋਤੀ ਚੁਗਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੇ ਸਿਆਣੇ ਨੇ ਪੂਰਨ ਗੁਰਸਿੱਖ ਨੇ ਪਿਆਰ ਵਾਲੇ ਜਿਹੜੇ ਨੇ ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮਸ਼ਾਲ ਇਕੱਠੇ ਹੋ ਕੇ ਗੁਰਦੁਆਰੇ ਬੈਠਦੇ ਨੇ ਇਕੱਠੇ ਹੋ ਕੇ ਸਾਧ ਸੰਗਤ ਵਿੱਚ ਬੈਠਦੇ ਨੇ ਫਿਰ ਸਹਿਜ ਸ਼ਬਦ ਰਸ ਅੰਮ੍ਰਿਤ ਅਗਾਤ ਹੈ ਕਹਿੰਦੇ ਵੀ ਉਹ ਸ਼ਬਦ ਦਾ ਰਸ ਲੈਂਦੇ ਨੇ ਸੰਗਤ ਵਿੱਚ ਬੈਠਦੇ ਨੇ ਇਕੱਠੇ ਹੋ ਕੇ ਗੁਰਦੁਆਰੇ ਵਿੱਚ ਧਰਮਸ਼ਾਲਾ ਵਿੱਚ ਜਿੱਥੇ ਕਿਤੇ ਪਤਾ ਲੱਗਦਾ ਜਾਂਦੇ ਨੇ ਚੌਂਕੜੇ ਮਾਰ ਕੇ ਬੈਠਦੇ ਨੇ ਰਸ ਲੈਂਦੇ ਨੇ ਕਈਆਂ ਲੋਕਾਂ ਦਾ ਸੁਭਾਅ ਹੈ ਇੰਨੇ ਸ਼ੰਕਾਵਾਦੀ ਨੇ ਉਹਨਾਂ ਨੇ ਹਰੇਕ ਗੱਲ ਤੇ ਸ਼ੰਕਾ ਕਰਨਾ ਆਹ ਕਿਉਂ ਆ ਜੀ ਆਹ ਕਿਉਂ ਆ ਜੀ ਰਾਗੀ ਕਿੱਦਾਂ ਆ ਗਿਆ ਢਾਡੀ ਕਿੱਦਾਂ ਆ ਗਿਆ ਪ੍ਰਚਾਰਕ ਕਿੱਦਾਂ ਆ ਗਿਆ ਕਿਹੜੇ ਕੋਲ ਕਿਹੜੀ ਗੱਡੀ ਸੀ ਕਿਹਦੇ ਕੋਲ ਕਿੰਨੇ ਸਾਜ ਵੱਜਦੇ ਸੀ ਬਸ ਉਹਨਾਂ ਕੋਲ ਆਹੀ ਕੁਛ ਇੱਕ ਮੈਨੂੰ ਮਿਲਿਆ ਸੀ ਇੱਧਰ ਮਲੋਟ ਗਿਆ ਮੈਂ ਬਜ਼ੁਰਗ ਉਹਦੀ 70 ਸਾਲ ਦੀ ਉਮਰ ਹੋਏਗੀ 17 ਤੋਂ ਵੀ ਤਾਂ ਹੀ ਹੋਣਾ ਉਹ ਮੈਨੂੰ ਲੱਗ ਗਿਆ ਗੱਲਾਂ ਕਰਨ ਆਹ ਦੱਸਿਓ ਜੀ ਆਹ ਚਲੋ ਗੱਲਾਂ ਬਾਤ ਜਿੰਨਾ ਕੁ ਮੈਨੂੰ ਪਤਾ ਸੀ ਚਲੋ ਦੱਸਿਆ ਉਹ ਫਿਰ ਮੈਂ ਕਿਹਾ ਬਾਬਾ ਜੀ ਤੁਸੀਂ ਆਹੀ ਕੁਛ ਕਰਦੇ ਹੋ ਕਹਿੰਦਾ ਜੀ ਮੈਂ ਨਹੀਂ ਬਸ ਜਿੱਥੇ ਪਤਾ ਲੱਗ ਜਾਏ ਮੈਂ ਜਾਣਾ ਹੀ ਜਾਣਾ ਫਿਰ ਮੈਂ ਚਰਚਾ ਕਰਨੀ ਹੈ ਜਾ ਕੇ ਉਹਦੀ ਸਾਰੀ ਜ਼ਿੰਦਗੀ ਚਰਚਾ ਕਰਦੇ ਦੀ ਲੰਘ ਗਈ ਕੋਈ ਰਸ ਨਹੀਂ ਹੁਣ ਬਾਣੀ ਪੜ੍ਹੀ ਹੋਵੇ ਤੇ ਤਾਂ ਕਦੇ ਦਿਮਾਗ ਇੱਧਰ ਗਿਆ ਹੋਵੇ ਧਿਆਨ ਇੱਧਰ ਗਿਆ ਹੋਵੇ ਤੇ ਤਾਂ ਹੀ ਨਹੀਂ ਤੇ ਉਹਨੇ ਚਰਚਾ ਹੀ ਕਰਨੀ ਸਾਰੀ ਜ਼ਿੰਦਗੀ ਚਰਚਾ ਹੀ ਆ ਮੈਂ ਬਚਨ ਸੁਣਿਆ ਮਹਾਂਪੁਰਸ਼ ਧਮੋਟ ਗਏ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਜਦੋਂ ਧਮੋਟ ਨਗਰ ਵਿੱਚ ਗਏ ਤੇ ਉੱਥੇ ਇੱਕ ਆ ਗਿਆ ਗਿਆਨੀ ਉਹ ਆ ਕੇ ਕਹਿੰਦਾ ਬਾਬਾ ਜੀ ਮੈਂ ਚਰਚਾ ਕਰਨੀ ਤੁਹਾਨੂੰ ਬ੍ਰਹਮ ਦੀ ਵਿਚਾਰ ਕਰਨੀ ਮਹਾਂਪੁਰਖ ਸਿੱਧੇ ਸਾਧੇ ਸਿੱਧੇ ਜੇ ਬਚਨ ਕਰਨ ਉਹ ਬੈਠਾ ਰਿਹਾ ਕਾਫੀ ਚਿਰ ਮੈਂ ਕਹਿੰਦਾ ਬ੍ਰਹਮ ਦੀ ਵਿਚਾਰ ਕਰਨੀ ਮਹਾਂਪੁਰਸ਼ਾਂ ਨੇ ਆਖਿਆ ਵਿਣ ਗਾਹਕ ਗੁਣ ਵੇਚੀ ਹੈ ਤੋ ਗੁਣ ਸਹਿਗੋ ਜਾਏ
ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਬਕਾਏ। ਇਹ ਵਿਚਾਰ ਕਰਨ ਵਾਲਾ ਹੀ ਆ, ਇਹਨੇ ਲਾਹਾ ਤੇ ਕੋਈ ਲੈਣਾ ਨਹੀਂ, ਇਹਨੇ ਕਿਹੜਾ ਤੁਰਨਾ ਉਸ ਰਾਹ ਤੇ। ਇਹ ਗੱਲਾਂ ਬਾਤਾਂ ਕਰਦਾ, ਹਰੇਕ ਨੂੰ ਪੁੱਛ ਲੈਂਦਾ। ਮਹਾਂਪੁਰਖਾਂ ਨੇ ਟਾਲਤਾ, ਉਦਾਂ ਹੀ ਬਚਨ ਕਰੀ ਗਿਆ ਜਿੱਦਾਂ ਸੰਗਤ ਨਾਲ ਸਿੱਧੇ ਸਾਧੇ ਬਚਨ। ਉਹ ਕਰੇ ਮੈਂ ਬ੍ਰਹਮ ਦੀ ਵਿਚਾਰ ਕਰਨੀ ਹੈ, ਤੇ ਇਹ ਦੁਨਿਆਵੀ ਗੱਲਾਂ ਕਰਦੇ। ਉਹ ਹੁਣ ਨਾਰਾਜ਼ ਜਿਹਾ ਹੋ ਕੇ ਕਹਿੰਦਾ ਇਹਨਾਂ ਨੂੰ ਕੀ ਪਤਾ ਹੈ ਤੇ ਪੇਂਡੂ ਜੱਟ ਐਵੇਂ ਸਾਧ ਬਣਿਆ ਹੋਇਆ। ਸਤਨਾਮ। ਹੁਣ ਇਹਨੂੰ ਕੀ ਪਤਾ, ਇੱਦਾਂ ਹੀ ਚਲੋ ਜੀ ਗਾਂ ਚਲੇ ਗਏ। ਗਾਂ ਅੱਗੇ ਉਹਨਾਂ ਦਾ ਪ੍ਰੇਮੀ ਮਹਾਂਪੁਰਖਾਂ ਦਾ ਕੋਈ ਸ਼ਰਧਾਲੂ ਸੀ, ਸੰਗਤ ਕਰਨ ਵਾਲਾ ਸੀ। ਜਿਹੜਾ ਸੰਗਤ ਨਹੀਂ ਕਰਦਾ ਉਹਨੂੰ ਪਤਾ ਨਹੀਂ ਹੁੰਦਾ, ਔਰ ਜਿਹੜਾ ਸਤਸੰਗੀ ਹੈ ਜਿਹਨੂੰ 2 ਸਾਲ 4 ਸਾਲ 10 ਸਾਲ ਸੰਗਤ ਕਰਦੇ ਨੂੰ ਹੋ ਗਏ ਹੋਣ ਉਹਨੂੰ ਪਤਾ ਹੁੰਦਾ। ਉਹ ਹੁਣ ਅੱਗੋਂ ਆ ਗਿਆ ਮਹਾਂਪੁਰਖਾਂ ਦਾ ਸਤਸੰਗੀ, ਉਹਨੇ ਬੜੇ ਚਿਰ ਤੋਂ ਸੰਗਤ ਕਰਦਾ ਸੀ। ਉਹ ਕਹਿੰਦਾ ਵੀ ਕੀ ਗੱਲ, ਉਹ ਸਿੱਧਾ ਸਾਦਾ ਹੀ ਸੀ, ਸਿੱਧਾ ਜਿਹਾ ਜ਼ਿਮੀਂਦਾਰ ਕੋਈ। ਉਹ ਕਹਿੰਦਾ ਕਿੱਥੋਂ ਆਇਆ ਤੂੰ, ਵਿਦਵਾਨ ਨੂੰ ਪੁੱਛਦਾ। ਉਹ ਆਪਣੇ ਆਪ ਨੂੰ ਗਿਆਨੀ ਕਹਾਉਂਦਾ, ਬਹੁਤ ਸਾਧ ਸੀ, ਕੱਪੜੇ ਸਾਧੂ ਵਾਲੇ, ਹਰੇਕ ਨਾਲ ਹੀ ਵਿਚਾਰ ਕਰਦਾ ਸੀ। ਕਹਿੰਦਾ ਮੈਂ ਸੰਤਾਂ ਕੋਲੋਂ ਆਇਆ, ਤੇਰੇ ਬਾਬੇ ਕੋਲੋਂ ਆਇਆ। ਕਹਿੰਦਾ ਤੇਰੇ ਬਾਬੇ ਕੋਲੋਂ? ਅੱਛਾ। ਫਿਰ ਕਹਿੰਦਾ ਲੈ ਉਹ ਐਵੇਂ ਪੇਂਡੂ ਜੱਟ ਸਾਧ ਬਣਿਆ, ਉਹਨੂੰ ਪਤਾ ਕਿ ਗਿਆਨ ਤੇ ਕੋਈ ਹੈ ਨਹੀਂ, ਕੋਈ ਬ੍ਰਹਮ ਦੀ ਵਿਚਾਰ ਤੇ ਮੇਰੇ ਨਾਲ ਕੀਤੀ ਨਹੀਂ, ਮੈਂ ਬ੍ਰਹਮ ਦੀ ਵਿਚਾਰ ਕਰਨ ਗਿਆ। ਉਹ ਹੁਣ ਕਹਿੰਦਾ ਬ੍ਰਹਮ ਦੀ ਵਿਚਾਰ ਕਰਨ ਨਹੀਂ, ਕਹਿੰਦਾ ਉਹਨਾਂ ਦੀ ਗੱਲ ਛੱਡ, ਤੈਨੂੰ ਮੈਂ ਕਰਾ ਦਿੰਦਾ ਬ੍ਰਹਮ ਦੀ ਵਿਚਾਰ, ਮੇਰੇ ਨਾਲ ਕਰ ਲੈ। ਉਹ ਕਹਿੰਦਾ ਤੂੰ ਕੀ ਕਰਾਏਂਗਾ? ਕਹਿੰਦਾ ਬ੍ਰਹਮ ਦੀ ਗੱਲ ਕਰਨੇ ਆਪਾਂ। ਇੱਥੇ ਸਿਰ 'ਚ ਬ੍ਰਹਮ ਹੈ? ਕਹਿੰਦੇ ਹੈ। ਹੱਥਾਂ 'ਚ ਬ੍ਰਹਮ ਹੈ? ਕਹਿੰਦੇ ਹੈ। ਇਹ ਫਿਰ ਮੇਰੀਆਂ ਲੱਤਾਂ 'ਚ ਬ੍ਰਹਮ ਹੈ? ਕਹਿੰਦੇ ਹੈ। ਇਹ ਪੈਰਾਂ 'ਚ ਵੀ ਬ੍ਰਹਮ ਹੈ? ਕਹਿੰਦੇ ਹੈ। ਆਹ ਜੁੱਤੀ 'ਚ ਵੀ ਬ੍ਰਹਮ ਹੈ? ਕਹਿੰਦੇ ਹੈ। ਲਾਲ ਲਈ ਜੁੱਤੀ, ਸਿਰ ਹੀ ਸਿਰ ਕੁੱਟਿਆ ਉਹਦਾ। ਉਹਨੇ ਨੂੰ ਮਹਾਂਪੁਰਖਾਂ ਨੂੰ ਪਤਾ ਲੱਗਿਆ, ਉਹ ਆ ਗਏ, ਸਾਰੀ ਰੌਲਾ ਪੈ ਗਿਆ। ਕਹਿੰਦੇ ਕੀ ਕਰਦੇ ਹੋ? ਕਹਿੰਦੇ ਬਸ 2 ਮਿੰਟ ਠਹਿਰ ਜਾਓ ਮਹਾਰਾਜ ਜੀ, 2 ਮਿੰਟ ਠਹਿਰ ਜਾਓ। ਕਹਿੰਦੇ ਗੱਲ ਤੇ ਦੱਸ, ਕੀ ਕਰਦਾ ਕੀ ਹੈ? ਕਹਿੰਦਾ ਬਸ ਕੁਛ ਨਹੀਂ ਜੀ ਕਰਦਾ, ਬ੍ਰਹਮ ਦਾ ਬ੍ਰਹਮ ਨਾਲ ਮੇਲ ਕਰਾ ਰਿਹਾ। ਸਿਰ 'ਚ ਵੀ ਬ੍ਰਹਮ ਆ, ਕਹਿੰਦੇ ਇਹਦੇ 'ਚ ਵੀ ਬ੍ਰਹਮ ਆ, ਕਹਿੰਦਾ ਜਰਾ ਕਿ ਇਹਨਾਂ ਦਾ ਮੇਲ ਕਰਾ ਦੇ। ਉਹਨੇ ਪਹਿਲਾਂ ਪੁੱਛਿਆ ਸੀ ਨਾ ਵੀ ਜੁੱਤੀ 'ਚ ਬ੍ਰਹਮ ਹੈ? ਕਹਿੰਦੇ ਹੈ। ਸਿਰ 'ਚ ਵੀ ਹੈ? ਕਹਿੰਦੇ ਹੈ। ਕਹਿੰਦਾ ਫਿਰ ਬ੍ਰਹਮ ਨਾਲ ਬ੍ਰਹਮ ਦਾ ਮੇਲ ਹੋ ਰਿਹਾ। ਇੱਦਾਂ ਦੇ ਲੋਕ ਬਹੁਤ ਨੇ ਸੰਸਾਰ ਵਿੱਚ ਜਿਹੜੇ ਸ਼ੰਕਾਵਾਦੀ ਹੀ ਹਨ, ਜਿਨ੍ਹਾਂ ਕੋਲ ਕੇਵਲ ਗੱਲਾਂ ਹੀ ਨਹੀਂ, ਬਸ ਇੱਥੇ ਗਏ ਉੱਥੇ ਵੀ ਉਹਨਾਂ ਨੇ ਬਸ ਮਨ ਵਿੱਚ ਸ਼ੰਕੇ। ਮੈਂ ਹੈਰਾਨ ਹਾਂ ਅੱਜ ਕੱਲ੍ਹ, ਬਚੋ ਇਹਨਾਂ ਗੱਲਾਂ ਤੋਂ। ਕਈ ਲਿਖਾਰੀ ਇੱਦਾਂ ਦੇ ਨੇ ਜਿਹੜੇ ਕਿ ਸਿੱਖੀ ਦੇ ਵਿੱਚੋਂ ਸ਼ਰਧਾ ਖਤਮ ਕਰਨੀ ਚਾਹੁੰਦੇ ਨੇ। ਸਿਦਕ ਬਹੁਤ ਪੜ੍ਹਿਆ, ਕਹਿਣਗੇ ਮੈਂ ਵੀ ਪੜ੍ਹਿਆ, ਬੜੇ ਲਿਖਾਰੀ ਪੜ੍ਹੇ ਨੇ, ਕਹਿਣਗੇ ਜੀ ਇਹ ਜਿਹੜਾ ਸਰੋਵਰਾਂ ਦਾ ਕੀ ਫਾਇਦਾ, ਸਰੋਵਰ ਤੇ ਕਹਿੰਦੇ ਐਵੇਂ ਹੀ ਬਣਾਏ ਹੋਏ ਇਹ ਲਿਖਤਾਂ ਨੇ, ਸਰੋਵਰ ਐਵੇਂ ਹੀ ਬਣਾਏ ਹੋਏ ਨੇ। ਹੌਲੀ ਹੌਲੀ ਇਹ ਨਿਸ਼ਾਨ ਸਾਹਿਬਾਂ ਦਾ ਵੀ ਕੋਈ ਫਾਇਦਾ ਨਹੀਂ, ਇਹ ਸਰੋਵਰਾਂ ਦਾ ਕੋਈ ਫਾਇਦਾ ਨਹੀਂ, ਇੱਦਾਂ ਦੀਆਂ ਗੱਲਾਂ ਬਣਨ ਲੱਗ ਪਈਆਂ। ਪਰ ਸਤਸੰਗ ਜੀ ਸਿੱਖੀ ਖੜੀ ਹੋਈ ਸਿਦਕ ਤੇ ਹੈ, ਬਸ ਸਿੱਖੀ ਸਿਦਕ ਦਾ ਹੀ ਨਾਮ ਹੈ। ਜਿਹਦਾ ਸਿਦਕ ਟੁੱਟ ਜਾਏਗਾ ਫਿਰ ਸਿੱਖੀ ਖਤਮ ਹੋ ਜਾਏਗੀ। ਸਿਦਕ ਜੋ ਗੁਰੂ ਅਰਜਨ
ਸਾਹਿਬ ਓ ਬਖਸ਼ੀ ਮਾਲਕਾ ਸਿੱਖੀ ਸਿਦਕ ਭਰੋਸਾ ਮੈਨੂੰ, ਬਖਸ਼ੀ ਮਾਲਕਾ ਸਿੱਖੀ ਸਿਦਕ ਭਰੋਸਾ। ਬਖਸ਼ੀ ਮਾਲਕਾ ਸਿੱਖੀ ਸਿਦਕ ਭਰੋਸਾ ਸਿੱਖੀ ਸਿਦਕ ਸਿੱਧੂ ਕਰੋ ਸਾ। ਲਿਖਾਰੀ ਇਦਾਂ ਦੇ ਹਨ ਜਿਹੜੇ ਸਾਡੀ ਸਿੱਖੀ ਦੇ ਵਿੱਚੋਂ ਸਿਦਕ ਤੇ ਭਰੋਸਾ ਖਤਮ ਕਰਨਾ ਚਾਹੁੰਦੇ ਨੇ। ਧਿਆਨ ਦੇਣਾ, ਸਿੱਖੀ ਸਿਦਕ ਤੇ ਖੜੀ, ਸਿੱਖੀ ਭਰੋਸੇ ਤੇ ਖੜੀ। ਜੇ ਸਾਧ ਸੰਗਤ ਦੁੱਖ ਭੰਜਣੀ ਬੇਰੀ ਜਾਂ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਪੜ੍ਹੋ, ਜੇ ਉੱਥੇ ਇੱਕ ਕੋੜੀ ਦਾ ਕੋੜ ਦੂਰ ਹੋ ਰਿਹਾ, ਇੱਕ ਦਾ ਹੀ ਨਹੀਂ ਅਨੇਕਾਂ ਦੇ ਰੋਗ ਉੱਥੋਂ ਦੂਰ ਹੋਏ ਨੇ, ਸਤਿਗੁਰੂ ਸਰੀਰ ਕਰਕੇ ਚਲੇ ਗਏ ਪਰ ਬਖਸ਼ਿਸ਼ ਅੱਜ ਵੀ ਉੱਥੇ ਰਹਿ ਗਈ। ਧਿਆਨ ਦੇਣਾ, ਅਸੀਂ ਕਿਸੇ ਨੂੰ ਕੱਪੜਾ ਦੇ ਦਿਓ, ਦੋ ਸਾਲ ਹੰਢਾਏਗਾ ਤੇ ਫਿਰ ਪਾਟ ਜਾਣਾ, ਖਤਮ ਹੋ ਜਾਏਗਾ, ਅਸੀਂ ਵੀ ਖਤਮ ਹੋ ਜਾਵਾਂਗੇ, ਸਾਡੀ ਬਖਸ਼ਿਸ਼ ਵੀ ਖਤਮ ਹੋ ਜਾਏਗੀ। ਕਿਸੇ ਨੂੰ ਤੁਸੀਂ ਘਰ ਦੇ ਦਿਓ, ਅਸੀਂ ਵੀ ਜਾਵਾਂਗੇ ਇੱਕ ਦਿਨ, ਉਹ ਘਰ ਵੀ ਕਿੰਨਾ ਕੁ ਚਿਰ ਰਹੇਗਾ, 10 ਸਾਲ 20 ਸਾਲ 50 ਸਾਲ 100 ਸਾਲ, ਉਹ ਵੀ ਖਤਮ ਹੋ ਜਾਏਗਾ। ਕਿਸੇ ਨੂੰ ਗੱਡੀ ਦੇ ਦਿਓ, ਅਸੀਂ ਇੱਕ ਦਿਨ ਖਤਮ ਹੋ ਜਾਣਾ, ਉਹ ਜਿਹੜੀ ਬਖਸ਼ਿਸ਼ ਹੈ, ਧਿਆਨ ਦੇਣਾ ਸਤ ਸੰਗਤ, ਉਹ ਜਿਹੜੀ ਬਖਸ਼ਿਸ਼ ਹੈ ਉਹ ਵੀ ਖਤਮ ਹੋ ਜਾਏਗੀ। ਪਰ ਜੋ ਸਾਡੇ ਸਤਿਗੁਰੂ ਕਿਰਪਾ ਕਰਕੇ ਗਏ ਨੇ, ਸਰੀਰ ਕਰਕੇ ਮਹਾਰਾਜ ਸੱਚਖੰਡ ਚਲੇ ਗਏ, ਪਰ ਬਖਸ਼ਿਸ਼ ਇੱਥੇ ਹੀ ਹੈ ਤੇ ਓਨੀ ਹੀ ਹੈ, ਉਹ ਨਹੀਂ ਘਟੀ। ਆਖੋ
ਸਤਨਾਮ,
ਸਾਡਾ ਦਿੱਤਾ ਹੋਇਆ ਦਾਨ ਤੇ ਘਟ ਜਾਣਾ, ਖਤਮ ਹੋ ਜਾਣਾ। ਅਸੀਂ ਕਿਸੇ ਨੂੰ ਕੱਪੜਾ ਦੇ ਦਿੱਤਾ, ਮਾਇਆ ਦੇ ਦਿੱਤੀ, ਉਹ ਤੇ ਖਤਮ ਹੋ ਜਾਏਗੀ, ਪਰ ਜੋ ਸਤਿਗੁਰੂ ਬਖਸ਼ਿਸ਼ ਕਰਕੇ ਗਏ ਨੇ ਉਹ ਬਖਸ਼ਿਸ਼ ਤੇ ਵੱਧ ਰਹੀ ਆ, ਘਟੀ ਨਹੀਂ। ਦੁੱਖ ਨਿਵਾਰਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਅੱਜ ਵੀ ਬਖਸ਼ਿਸ਼ ਕੰਮ ਕਰ ਰਹੇ। ਅੰਮ੍ਰਿਤਸਰ ਸਾਹਿਬ ਦੇ ਸਰੋਵਰ ਤੇ ਪਤਾ ਹੀ ਨਹੀਂ ਕਿੰਨਿਆਂ ਕੁ ਨੇ ਇਸ਼ਨਾਨ ਕੀਤੇ ਨੇ, ਕਿੰਨਿਆਂ ਕੁ ਦੇ ਰੋਗ ਹਟੇ। ਸਿੱਖੀ ਤੇ ਖਲੋਤੀ ਹੋਈ ਸਿਦਕ ਦੇ ਆ, ਹੈ ਹੀ ਭਰੋਸਾ ਸਿਦਕ ਤੇ ਭਰੋਸਾ। ਪਰ ਇਹ ਕਈ ਲਿਖਾਰੀ ਕਈ ਪ੍ਰਚਾਰਕ ਇੱਦਾਂ ਦੇ ਆ ਜਿਹੜੇ ਕਿ ਸਿੱਖੀ ਦੇ ਵਿੱਚੋਂ ਸਿਦਕ ਨੂੰ ਖਤਮ ਕਰਨਾ ਚਾਹੁੰਦੇ, ਭਰੋਸਾ ਖਤਮ ਕਰ ਰਹੇ। ਸਿਦਕ ਸਰੋਵਰਾਂ ਦੀ ਤਾਂ ਕਹਿੰਦੇ ਲੋੜ ਹੀ ਨਹੀਂ, ਕੋਈ ਕਿਉਂ ਬਣਾਏ ਨੇ ਸਰੋਵਰ? ਪਰ ਅੱਜ ਵੀ ਜਾ ਕੇ ਕਿਤੇ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਵੇਖੋ, ਅੱਜ ਵੀ ਉੱਥੇ ਕਦੇ ਬਹਿ ਜਿਓ, ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਨਹੀਂ, ਦੋ ਨਹੀਂ, 100 ਨਹੀਂ, 1000 ਮਿਲਣਗੇ ਜਿਹੜੇ ਕਹਿਣਗੇ ਸਾਨੂੰ ਇੱਥੋਂ ਖੈਰ ਪਈ ਹੈ, ਮੈਂ ਰੋਗੀ ਸਾਂ, ਮੇਰਾ ਰੋਗ ਹਟ ਗਿਆ। ਆ ਦੁੱਖ ਨਿਵਾਰਨ ਸਾਹਿਬ ਚਲੇ ਜਾਓ, ਸਾਡੇ ਨਾਲ ਇੱਕ ਸਿੰਘ ਰਹਿੰਦਾ, ਗੁਰਪ੍ਰੀਤ ਸਿੰਘ। ਮੈਂ ਅੱਜ ਤੋਂ 3 ਕੁ ਮਹੀਨੇ ਪਹਿਲਾਂ ਦੀ ਗੱਲ, ਉਹਨੂੰ ਡਾਕਟਰਾਂ ਨੇ ਕਿਹਾ, ਕਹਿੰਦੇ ਦਾ ਪੈਰ ਖਰਾਬ ਹੋ ਗਿਆ, ਭੌਰੀਆਂ ਹੋ ਗਈਆਂ ਪੈਰ ਵਿੱਚ, ਇੱਕ ਨਹੀਂ ਦੋ ਨਹੀਂ, ਮੇਰਾ ਖਿਆਲ ਆ ਵੀ 18-20 ਸਨ, ਮੈਂ ਖੁਦ ਵੇਖੀਆਂ, ਉਹ ਭੌਰੀਆਂ ਇੰਨੀਆਂ ਹੋ ਗਈਆਂ। ਡਾਕਟਰ ਕਹਿੰਦਾ ਵੀ ਇਹਦਾ ਆਪਰੇਸ਼ਨ ਕਰਨਾ ਪਏਗਾ, ਕੱਢਣੀਆਂ ਪੈਣਗੀਆਂ। ਹੁਣ ਡਾਕਟਰ ਨੇ ਆਪਣੇ ਹਿਸਾਬ ਨਾਲ ਕਹਿਣਾ, ਤੇ ਉਹ ਦਰਦ ਬੜਾ ਮੰਨੇ, ਤਕਲੀਫ ਮੈਨੂੰ, ਕਹਿੰਦਾ ਵੀ ਔਖਾ ਬਾਬਾ ਜੀ, ਇਹ ਕਢਾਉਣੀਆਂ ਪੈਣਗੀਆਂ, ਤੇ ਮੈਨੂੰ 15 ਦਿਨ ਦੀ ਛੁੱਟੀ ਵੀ ਚਾਹੀਦੀ ਹੈ, ਫਿਰ ਰੈਸਟ ਵੀ ਕਰਨੀ ਪਏਗੀ। ਤੇ ਮੈਂ ਕਿਹਾ ਵੀ ਇਹ ਤੇ ਕੰਮ ਔਖਾ ਹੋ ਜਾਣਾ, ਅਰਦਾਸ ਕਰੋ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ। ਚਲੋ ਜੀ, ਅਰਦਾਸ ਕੀਤੀ, ਉੱਥੇ ਕਿਸੇ ਨੇ ਦੱਸਤਾ, ਕਹਿੰਦੇ ਲੂਣ ਮਾਂਜਾ ਚੜ੍ਹਾ ਦਿਓ ਜੀ, ਕਹਿੰਦੇ ਸੁੱਖ ਲਓ। ਉਹਦੇ ਘਰ ਵਾਲੀ ਬੀਬੀ ਨੇ ਅਰਦਾਸ ਕਰ ਦਿੱਤੀ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ, ਸੱਚੇ ਪਾਤਸ਼ਾਹ ਅਸੀਂ ਉਹ ਲੂਣ ਤੇ ਮਾਂਜਾ ਚੜ੍ਹਾਵਾਂਗੇ, ਕਿਰਪਾ ਕਰ ਦਿਓ। ਚਲੋ, ਗੱਲ ਮੈਂ ਸਿਦਕ ਦੀ ਕਰ ਰਿਹਾ, ਲੂਣ ਮਾਂਜੇ ਦੀ ਗੱਲ ਨਹੀਂ, ਸ਼ਰਧਾ ਹੈ। ਜਿੰਨੀ ਸ਼ਰਧਾ ਹੈ ਤੇ ਉਹ ਸੱਚ ਜਾਣਿਓ, ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ, ਤੁਸੀਂ ਉਹਨੂੰ ਪਤਾ ਕਰ ਲਿਓ। ਡਾਕਟਰ ਵੀ ਵੇਖ ਕੇ ਹੈਰਾਨ ਹੋ ਗਿਆ, 5 ਦਿਨਾਂ ਦੇ ਬਾਅਦ ਇੱਕ ਵੀ ਭੌਰੀ ਪੈਰ 'ਚ ਨਹੀਂ ਲੱਭੀ, ਇੱਕ ਵੀ।
ਸਤਿ ਸ੍ਰੀ ਅਕਾਲ।
ਜਿਹੜਾ ਡਾਕਟਰ ਕਹਿੰਦਾ ਸੀ ਵੀ ਇਹਦਾ ਇੱਕ ਨਹੀਂ ਦੋ ਨਹੀਂ 18 ਭੌਰੀਆਂ ਕੱਢਣ ਵਾਸਤੇ ਤੇ ਆਪਰੇਸ਼ਨ ਕਿੱਡਾ ਤਕੜਾ ਹੋਏਗਾ, ਪਰ ਉਹ ਇੱਕ ਵੀ ਨਹੀਂ ਲੱਭਦੀ। ਮੇਰੇ ਆਪਣੇ ਸਰੀਰ ਦੇ ਉੱਤੇ ਮੈਨੂੰ ਪਤਾ ਸੀ, ਕਿਸੇ ਸਮੇਂ ਅਸੀਂ ਇੱਥੇ ਪਟਿਆਲੇ ਆਉਣਾ ਵੀ ਉਦੋਂ ਵੱਡੀ ਗੱਲ ਹੁੰਦੀ ਸੀ ਵੀ ਪਟਿਆਲੇ ਚੱਲੇ ਹਾਂ ਜੀ, ਦੁੱਖ ਨਿਵਾਰਨ ਸਾਹਿਬ, ਹੱਥਾਂ ਦੇ ਉੱਤੇ ਮੋਕੇ ਹੋ ਗਏ ਵੱਡੇ ਵੱਡੇ, ਬਚਪਨ ਤੋਂ ਹੀ ਸਨ। ਤੇ ਉੱਥੋਂ ਕਿਸੇ ਨੇ ਕਿਹਾ, ਕਹਿੰਦੇ ਉੱਥੇ ਜਾਓ, ਇਸ਼ਨਾਨ ਕੀਤਾ, ਅਰਦਾਸ ਕਰਾਈ, 10 ਦਿਨਾਂ ਦੇ ਵਿੱਚ ਹੱਥ ਬਿਲਕੁਲ ਸਾਫ਼ ਹੋ ਗਏ। ਤੇ ਇੱਕ ਨਹੀਂ, ਤੁਹਾਡੇ ਵਿੱਚੋਂ ਅਨੇਕਾਂ ਹੁਣ ਇਦਾਂ ਦੇ ਖੜੇ ਕਰਕੇ ਵਿਖਾ ਸਕਣਾ ਜਿਹੜੇ ਇਹ ਗੱਲ ਕਹਿਣਗੇ ਵੀ ਅਸੀਂ ਦੁੱਖ ਨਿਵਾਰਨ ਸਾਹਿਬ ਗਏ, ਮੇਰੇ ਮੁੰਡੇ ਦਾ ਸਿਰ ਪੱਕ ਗਿਆ ਸਾਰਾ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਅਸੀਂ ਉੱਥੇ ਇਸ਼ਨਾਨ ਕਰਾਇਆ ਤੇ ਠੀਕ ਹੋ ਗਏ, ਕੋੜ ਹਟ ਗਿਆ, ਅੰਮ੍ਰਿਤਸਰ ਗਏ। ਮੈਂ ਕਹਿਣ ਦਾ ਭਾਵ ਮੇਰਾ ਇਹ ਆ ਵੀ ਸਤਿਗੁਰੂ ਸਰੀਰ ਕਰਕੇ ਭਾਵੇਂ ਚਲੇ ਗਏ ਪਰ ਉਹਨਾਂ ਦੀ ਬਖਸ਼ਿਸ਼ ਅੱਜ ਵੀ ਕੰਮ ਕਰ ਰਹੀ ਹੈ ਤੇ ਕਰਦੀ ਰਹੇਗੀ। ਆਖੋ ਸਤਨਾਮ। ਸਿੱਖੀ ਸਿਦਕ ਤੇ ਖਲੋਤੀ ਆ ਪਿਆਰੇ, ਸਿੱਖੀ ਤੇ ਭਰੋਸੇ ਦਾ ਨਾਮ ਹੈ। ਤੇ ਅਸੀਂ ਕਿੱਧਰ ਜਾ ਤੁਰੇ ਕਿੱਧਰ ਜਾ ਰਹੇ ਹਾਂ? ਹੌਲੀ ਹੌਲੀ ਇਹਨਾਂ ਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਕਿ ਇੱਕ ਦਿਨ ਇਹ ਵੀ ਆ ਜਾਣਾ, ਕਹਿਣਗੇ ਗੁਰੂ ਦੀ ਵੀ ਲੋੜ ਨਹੀਂ।
ਹੁਣ ਘਟਾ ਰਹੇ ਹੋ ਕੰਮ, ਨਿਤਨੇਮ ਵੀ ਘਟਾਤਾ, ਅਰਦਾਸ ਹੌਲੀ ਹੌਲੀ ਘਟਾਈ ਚੱਲੋ, ਹੁਣ ਬਾਣੀਆਂ ਵੀ ਤਿੰਨ ਪੜ੍ਹ ਲਓ ਹੌਲੀ ਹੌਲੀ, ਫਿਰ ਅੰਮ੍ਰਿਤ ਵੇਲਾ ਵੀ 9 ਵਜੇ ਸ਼ੁਰੂ ਹੋ ਜਾਣਾ ਲੋਕਾਂ ਦੇ ਹਿਸਾਬ ਨਾਲ, ਲੰਗਰ ਵੀ ਕਹਿੰਦੇ ਕੁਰਸੀਆਂ 'ਤੇ ਖਾ ਲਓ, ਬਾਹਰਲੇ ਦੇਸ਼ਾਂ 'ਚ ਮੈਂ ਵੇਖਿਆ ਕਹਿਣਗੇ ਇਹਦੇ ਉੱਤੇ ਹੀ ਲੰਗਰ ਜੀ ਕੁਰਸੀਆਂ 'ਤੇ ਹੀ ਲੰਗਰ ਠੀਕ ਆ, ਕਿਉਂ ਜੀ ਕਹਿੰਦੇ ਖਾਣਾ ਔਖਾ ਹੁੰਦਾ ਜਦੋਂ ਸਾਰਾ ਕੁਝ ਮਾਡਰਨ ਹੋ ਗਿਆ, ਕਹਿੰਦੇ ਲੰਗਰ ਵੀ ਮਾਡਰਨ ਹੋਣਾ ਚਾਹੀਦਾ, ਲੰਗਰ ਵੀ ਕੁਰਸੀਆਂ 'ਤੇ ਖਵਾਓ, ਕਹਿੰਦੇ ਬਦਲ ਲਿਆ ਹੌਲੀ ਹੌਲੀ ਟਾਈਮ। ਪਰ ਜੋ ਸਤਿਗੁਰਾਂ ਨੇ ਮਰਿਆਦਾ ਚਲਾ ਦਿੱਤੀ, ਜੋ ਜੇ ਸਰੋਵਰ ਦੀ ਸੇਵਾ ਮਹਾਰਾਜ ਨੇ ਆਪ ਕਰਵਾਈ ਆ, ਟੱਪ ਲਾਇਆ ਨਾ, ਉਹ ਕਿਸੇ ਬਹਾਨੇ ਸਿਰ ਲਾਇਆ, ਐਵੇਂ ਨਹੀਂ। ਤਰਨ ਤਾਰਨ ਦਾ ਸਰੋਵਰ ਤੇ ਬਣਾਇਆ ਹੀ ਕੋੜੀਆਂ ਵਾਸਤੇ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਭ ਤੋਂ ਵੱਡਾ ਸਾਡੇ ਸਿੱਖ ਇਤਿਹਾਸ ਦਾ ਸਰੋਵਰ ਜਿਹੜਾ ਉਹ ਤਰਨ ਤਾਰਨ ਸਾਹਿਬ।
ਸਤਿ ਸ੍ਰੀ ਅਕਾਲ।
ਬਸ ਇਹੀ ਅਰਦਾਸ ਕਰਿਆ ਕਰੋ ਵੀ ਸੱਚੇ ਪਾਤਸ਼ਾਹ ਕੋਈ ਇੱਦਾਂ ਦੀ ਲਿਖਤ ਪੜ੍ਹ ਕੇ ਜਾਂ ਇੱਦਾਂ ਦੇ ਗਿਆਨੀ ਦੀਆਂ ਗੱਲਾਂ ਸੁਣ ਕੇ ਸਾਡੀ ਸ਼ਰਧਾ 'ਚ ਫਰਕ ਨਾ ਪੈ ਜਾਵੇ। ਜੇ ਸ਼ਰਧਾ ਗਈ ਤੇ ਸਭ ਕੁਝ ਗਿਆ, ਜੇ ਸਾਡੀ ਸਿੱਖੀ 'ਚੋਂ ਸਿਦਕ ਚਲੇ ਗਿਆ ਨਾ, ਫਿਰ ਸਾਡੇ ਕੋਲ ਸਿੱਖੀ ਕਕਾਰਾਂ ਦੀ ਵੀ ਰਹੇਗੀ, ਬਸ ਫਿਰ ਤੇ ਰਿਹਾ ਹੀ ਨਾ ਕੁਛ। ਵੀ ਸੱਚੇ ਪਾਤਸ਼ਾਹ ਸਾਨੂੰ ਕਕਾਰ ਵੀ ਦਿਓ, ਸਾਨੂੰ ਅੰਮ੍ਰਿਤ ਵੀ ਦਿਓ ਤੇ ਸਾਨੂੰ ਸਿਦਕ ਵੀ ਦਿਓ, ਭਰੋਸਾ ਵੀ ਦਿਓ, ਤੁਹਾਡੇ ਚਰਨਾਂ ਨਾਲ ਬਣ ਆਵੇ, ਅਸੀਂ ਸਮਝੀਏ ਤੁਸੀਂ ਕੀ ਹੋ। ਤੇ ਪਿਆਰ ਵਾਲੇ ਜਿਹੜੇ ਨੇ, ਸ਼ਰਧਾ ਵਾਲੇ ਨੇ ਜਿਹੜੇ, ਅੱਜ ਵੀ ਉਹਨਾਂ ਦੀ ਸ਼ਰਧਾ ਨੂੰ ਫਲ ਲੱਗਦਾ। ਸ਼ੰਕਾਵਾਦੀਆਂ ਨੇ ਸ਼ੰਕਾ ਕਰਨੀ, ਜਿਹਨੇ ਕੇਵਲ ਕਿਤਾਬੀ ਗਿਆਨ ਨਹੀਂ ਹੈ, ਜਿਹਦੇ ਕੋਲ ਅੱਖਰੀ ਗਿਆਨ ਆ, ਉਹਨੇ ਆਪਣੇ ਉੱਥੋਂ ਤੱਕ ਬੋਲਣਾ ਜਿੱਥੋਂ ਤੱਕ ਉਹਦੀ ਬੁੱਧੀ ਵਿਕਸਿਤ ਹੋਈ ਹੈ, ਜਿੱਥੋਂ ਤੱਕ ਪੜ੍ਹਿਆ ਉਹਨੇ, ਉਦੋਂ ਅੱਗੇ ਦੀ ਗੱਲ ਨਹੀਂ ਕਰ ਸਕਦਾ। ਪਰ ਜਿਹੜੇ ਦਾਸ ਨੇ ਪਿਛਲੀ ਸੰਗਰਾਂਦ ਤੇ ਵੀ ਅਰਜ਼ ਕੀਤੀ ਸੀ, ਜਿਹੜੇ ਪ੍ਰੇਮੀ ਹਾਜ਼ਰ ਸਨ ਉਹਨਾਂ ਨੂੰ ਪਤਾ ਹੋਏਗਾ, ਭਾਈ ਵੀਰ ਸਿੰਘ ਜੀ ਲਿਖਦੇ ਨੇ, ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾੜ ਥੱਕੀ, ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ। ਬੁੱਧੀ ਜਿੱਥੇ ਜਾ ਕੇ ਥੱਕ ਗਈ, ਹੰਭ ਗਈ, ਰੁਕ ਗਈ, ਉਦੋਂ ਅੱਗੇ ਫਿਰ ਮੇਰਾ ਦਿਲ ਉਡਾਰੀਆਂ ਮਾਰਦਾ। ਬੁੱਧੀ ਦੀ ਤਲ ਤੋਂ ਉੱਪਰ ਦੀ ਗੱਲ ਕਰਦਾ ਮਨ, ਉੱਪਰ ਜਾਣਾ ਚਾਹੁੰਦਾ ਹੈ। ਜਿਨ੍ਹਾਂ ਉਚਾਈਆਂ ਤੇ ਬੁੱਧੀ ਖੰਭ ਸਾੜ ਥੱਕੀ, ਵਧੋ ਵਧੀ ਦਿਲ ਉੱਥੇ ਮਾਰਦਾ ਉਡਾਰੀਆਂ। ਜਦੋਂ ਉੱਪਰ ਜਾ ਕੇ ਵੇਖਿਆ ਪਿਆਲੇ ਅਣ ਡਿੱਠੇ ਨਾਲ, ਬੁੱਲ ਲੱਗ ਜਾਣ ਉੱਥੇ ਰਸ ਤੇ ਸਰੂਰ ਆਵੇ, ਝੂਮਾਂ ਆਉਣ ਪਿਆਰੀਆਂ। ਜਦੋਂ ਕਹਿੰਦੇ ਉੱਪਰ ਜਾ ਕੇ ਵੇਖਿਆ ਨਾ ਬੁੱਧੀ ਦੇ ਤਲ ਤੋਂ, ਕਿਤਾਬੀ ਗਿਆਨ ਤੋਂ, ਫਿਰ ਬੜਾ ਰਸ ਆਇਆ, ਬੜਾ ਆਨੰਦ ਆਇਆ, ਬੜੀਆਂ ਪਿਆਰੀਆਂ ਝੂਮਾਂ ਆ ਰਹੀਆਂ ਨੇ, ਝੂਮਣ ਲੱਗ ਪਿਆ ਮਨ, ਤਨ ਨਿਹਾਲ ਹੋ ਗਿਆ, ਮਨ ਨਿਹਾਲ ਹੋ ਗਿਆ, ਰਸ ਤੇ ਸਰੂਰ ਆਵੇ, ਝੂਮਾਂ ਆਉਣ ਪਿਆਰੀਆਂ। ਪਰ ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਢੋਲਾ ਆਖਦਾ ਓਏ ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਕਹਿੰਦੇ ਗਿਆਨੀ ਰੋਕਦਾ ਹੈ, ਵਹਿਮੀ ਕਹਿੰਦਾ, ਵਹਿਮੀ ਢੋਲਾ ਆਖਦਾ ਏ ਓਏ ਮਾਰੇ ਗਏ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਬੁੱਧੀ ਤੋਂ ਪਾਰ ਨਾ ਕਰੀ, ਇਦੂ ਤਾਂ ਨਾ ਜਾਈ, ਮਾਰਿਆ ਜਾਏਗਾ। ਪਰ ਅੱਗੋਂ ਪਿਆਰ ਵਾਲਾ ਜਵਾਬ ਦੇ ਰਿਹਾ, ਜਿਹਨੇ ਉਦੋਂ ਗਾਂ ਦੀ ਅਵਸਥਾ ਪ੍ਰਾਪਤ ਕਰ ਲਈ। ਬੈਠ ਬੈਠ ਵੇ ਗਿਆਨੀ ਬੁੱਧੀ ਮੰਡਲਾਂ ਦੀ ਕੈਦ ਵਿੱਚ, ਤੂੰ ਤੇ ਬੁੱਧੀ ਮੰਡਲ ਵਿੱਚ ਕੈਦ ਹੋਇਆ ਹੋਇਆ, ਤੂੰ ਤੇ ਕੈਦ ਹੈ। ਬੈਠ ਬੈਠ ਵੇ ਗਿਆਨੀ ਬੁੱਧੀ ਮੰਡਲਾਂ ਦੇ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੇ ਲੱਗ ਗਈਆਂ ਯਾਰੀਆਂ, ਤੂੰ ਤੇ ਬੁੱਧੀ ਮੰਡਲ ਵਿੱਚ ਕੈਦ ਹੈ। ਪਰ ਸਾਡੀ ਯਾਰੀ ਤੇ ਉਦੋਂ ਗਾਂ ਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਦੋਂ ਗਾਂ ਦੀ ਯਾਰੀ ਹੈ ਸਾਡੀ, ਬਖਸ਼ਿਸ਼ ਕਦੋਂ ਹੋ ਜਾਣੀ, ਕਿਹਦੇ ਤੇ ਹੋ ਜਾਣੀ ਕੋਈ ਪਤਾ ਨਹੀਂ। ਜੋ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਬਸ ਛੇਵੇਂ ਪਾਤਸ਼ਾਹ ਨੂੰ ਆਖਿਆ ਸੀ ਗੁਰੂ ਅਰਜਨ ਸਾਹਿਬ ਨੇ, ਬਾਬਾ ਬੁੱਢਾ ਜੀ ਨੂੰ ਆਖਿਆ, ਕਹਿੰਦੇ ਮੇਰੇ ਪੁੱਤ ਨੂੰ ਪੜ੍ਹਾ ਦਿਓ। ਮਹਾਰਾਜ ਜੀ ਅਨਪੜ੍ਹ ਕੀ ਪੜ੍ਹਾ ਸਕਦਾ, ਪੜ੍ਹਿਆ ਪੜ੍ਹਾਊ, ਮੈਂ ਆਪ ਨਹੀਂ ਪੜ੍ਹਿਆ ਤੇ ਮੈਂ ਕੀ ਪੜ੍ਹਾਵਾਂ। ਤੇ ਸਤਿਗੁਰੂ ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਬੁੱਢਾ ਜੀ ਜਿਹੜੇ ਢਾਈ ਅੱਖਰ ਗੁਰੂ ਨਾਨਕ ਤੋਂ ਪ੍ਰੇਮ ਦੇ ਪੜ੍ਹੇ ਨੇ ਨਾ, ਬਸ ਉਹ ਢਾਈ ਅੱਖਰ ਮੇਰੇ ਪੁੱਤ ਨੂੰ ਪੜ੍ਹਾ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੀ ਪੜ੍ਹਾਈ ਤੁਸੀਂ ਕੀਤੀ ਹੈ ਨਾ, ਢਾਈ ਅੱਖਰ ਪ੍ਰੇਮ ਦੇ ਜਿਹੜੇ ਪੜ੍ਹੇ ਨੇ, ਉਹ ਬਸ ਢਾਈ ਅੱਖਰ ਮੇਰੇ ਪੁੱਤ ਨੂੰ ਪ੍ਰੇਮ ਦੇ ਪੜ੍ਹਾ ਦਿਓ, ਬਾਕੀ ਪੜ੍ਹਾਈਆਂ ਦੀ ਲੋੜ ਨਹੀਂ। ਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਪੜ੍ਹਦਾ ਰਹੇ, ਪੜ੍ਹਨਾ ਮਾੜੀ ਗੱਲ ਨਹੀਂ, ਪੜ੍ਹ ਕੇ ਕੜ ਜਾਣਾ ਮਾੜੀ ਗੱਲ ਹੈ, ਪੜ੍ਹ ਕੇ ਸ਼ੰਕਾਵਾਦੀ ਬਣ ਜਾਣਾ ਮਾੜੀ ਗੱਲ ਹੈ, ਸ਼ਰਧਾ ਹੀ ਖਤਮ ਹੋ ਜਾਣੀ। ਉਹ ਲਿਖਤਾਂ ਪੜ੍ਹੋ ਜਿਹਦੇ ਅੰਦਰ ਸਾਡੇ ਨਾਲ ਸਾਡੇ ਅੰਦਰ ਸ਼ਰਧਾ ਜਾਗੇ, ਭਾਵਨਾ ਬਣੇ। ਪੜ੍ਹਨਾ ਮਾੜੀ ਗੱਲ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਪੜ੍ਹੇ ਲਿਖੇ ਦੀ ਗੱਲ ਨਹੀਂ, ਬਖਸ਼ਿਸ਼ ਪਤਾ ਨਹੀਂ ਕਿਹਦੇ ਤੇ ਹੋ ਜਾਣੀ। ਪੜ੍ਹਾਈ ਮਾੜੀ ਗੱਲ ਨਹੀਂ, ਜੇ ਹੁਣ ਬੰਦਾ ਪੜ੍ਹੇ ਵੀ ਤੇ ਜੇ ਢਾਈ ਅੱਖਰ ਪ੍ਰੇਮ ਦੇ ਹੀ ਨਾ ਪੜ੍ਹਿਆ ਤੇ ਫਿਰ ਉਹਦੇ ਪੜ੍ਹਨ ਦਾ ਵੀ ਕੀ ਫਾਇਦਾ। ਜੇ ਸੰਸਾਰ ਸਾਗਰ ਨੂੰ ਤੈਰਨਾ ਹੀ ਨਾ ਆਇਆ, ਜੇ ਵਿਸ਼ੇ ਵਿਕਾਰਾਂ ਦਾ ਦਰਿਆ ਤੈਰ ਕੇ ਨਾ ਪਾਰ ਲੰਘ ਸਕਿਆ ਤੇ ਫਿਰ ਪੜ੍ਹੇ ਦਾ ਕੀ ਫਾਇਦਾ। ਗਿਆਨ ਤੇ ਚੱਪੂ ਹੈ, ਇਹ ਤੇ ਚੱਪੂ ਮਾਰ ਕੇ ਗਾਂਹ ਲੰਘਣਾ, ਅਸੀਂ ਆਪ ਹੀ ਨਹੀਂ ਲੰਘਣਾ, ਤੈਰਨਾ ਹੀ ਨਹੀਂ ਸਿੱਖਣਾ, ਚੱਪੂ ਮਾਰਨਾ ਸਿੱਖਣਾ ਵੀ ਅਸੀਂ ਬੇੜੀ ਚ ਭਾ ਕੇ ਹੋਰਾਂ ਨੂੰ ਵੀ ਤਾਰ ਸਕੀਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰ ਹਾਲ ਸਾਡਾ ਇੱਦਾਂ ਦਾ, ਇੱਕ ਪੰਡਿਤ ਬਹਿ ਗਿਆ ਬਹੁਤ ਹੀ ਗਿਆਨੀ, ਉਹਦੇ ਚ ਕਿਸ਼ਤੀ ਚ ਜਦੋਂ ਬੇੜੀ ਵਿੱਚ ਬਹਿ ਗਿਆ ਤੇ ਉਹ ਮਲਾਹ ਨੂੰ ਪੁੱਛਦਾ ਹੈ, ਕਹਿੰਦੇ ਸੰਸਕ੍ਰਿਤ ਪੜ੍ਹਿਆ? ਉਹ ਮਲਾਹ ਵਿਚਾਲਾ ਵਿਚਾਰਾ ਕਹਿੰਦਾ, ਜੀ ਸੰਸਕ੍ਰਿਤ ਪੜ੍ਹਿਆ ਹੁੰਦਾ ਇੱਥੇ ਹੀ ਹੁੰਦਾ ਮੈਂ, ਮੈਂ ਤੇ ਬੇੜੀ ਚਲਾਉਣ ਵਾਲਾ ਗਰੀਬ ਬੰਦਾ ਜੀ, ਮੈਂ ਕਿਹੜੀ ਸੰਸਕ੍ਰਿਤ ਪੜ੍ਹਿਆ? ਕਹਿੰਦਾ ਫੇਰ ਨਾ, ਫਿਰ ਤੇ ਤੇਰੀ ਜਿਹੜੀ ਜ਼ਿੰਦਗੀ ਆ ਇਹ 16 ਆਨਿਆਂ ਚੋਂ 4 ਆਨੇ ਗਈ। ਕਹਿੰਦਾ ਜੀ ਗਈ? ਕਹਿੰਦੇ ਗਈ, ਕੋਈ ਗੱਲ ਨਹੀਂ। ਕਹਿੰਦੇ ਅੱਗੇ ਗਏ, ਉਰਦੂ ਪੜ੍ਹਿਆ? ਕਹਿੰਦਾ ਨਾ ਜੀ। ਕਹਿੰਦੇ ਫਿਰ ਤੇ 8 ਆਨੇ ਗਈ 16 ਆਨਿਆਂ ਚ। ਉਹ ਅੱਗੇ ਜਾ ਕੇ ਫਿਰ ਪੁੱਛਦਾ, ਅੱਗੇ ਪੜ੍ਹਨ ਦਾ ਕੋਈ ਵਿਚਾਰ ਹੈ, ਮੈਂ ਪੜ੍ਹਾਵਾਂ? ਕਹਿੰਦੇ ਜੀ ਜੇ 8 ਆਨੇ ਗਈ ਤੇ ਬਾਕੀ ਵੀ ਜਾਵੇ, ਹੁਣ ਅੱਧੀ ਤੇ ਗਈ, 8 ਤੇ ਗਈ। ਕਹਿੰਦਾ ਜੇ ਅੱਗੇ ਵੀ ਪੜ੍ਹਨ ਦਾ ਕੋਈ ਵਿਚਾਰ ਨਹੀਂ? ਕਹਿੰਦੇ ਨਾ। ਕਹਿੰਦੇ ਫਿਰ ਤੇ 12 ਆਨੇ ਗਈ, ਇਹਨੇ ਨੂੰ ਆ ਗਿਆ ਭੁਚਾਲ, ਬੇੜੀ ਡਗਮਗਾਉਣ ਲੱਗ ਪਈ। ਮਲਾਹ ਕਹਿੰਦਾ ਡੁੱਬੂ? ਕਹਿੰਦੇ ਪੰਡਿਤ ਜੀ। ਕਹਿੰਦੇ ਹਾਂਜੀ। ਤੈਰਨਾ ਆਉਂਦਾ? ਕਹਿੰਦੇ ਨਾ ਜੀ। ਕਹਿੰਦੇ ਫਿਰ ਤੁਹਾਡੀ ਤੇ 16 ਨਹੀਂ ਗਈ, ਮੈਂ ਤੈਰ ਕੇ ਲੰਘ ਜੂ, ਤੂੰ ਡੁੱਬੇਗਾ ਵਿੱਚੋਂ। ਤੇ ਸਾਧ ਸੰਗਤ ਉਹ ਮਲਾਹ ਜਿਹੜਾ ਸੀ ਉਹ ਤੈਰ ਕੇ ਲੰਘ ਗਿਆ। ਪੰਡਿਤ ਕਹਿੰਦਾ ਸਾਰਾ ਕੁਝ ਸਿੱਖਿਆ, ਤੈਰਨਾ ਤੇ ਸਿੱਖਿਆ ਹੀ ਨਾ, ਧਿਆਨ ਦੇਣਾ, ਪੜ੍ਹਿਆ ਤੇ ਬੜਾ ਕੁਛ, ਵਿਦਵਾਨ ਤੇ ਬੜਾ ਬਣ ਗਿਆ, ਪਰ ਵਿਸ਼ੇ ਵਿਕਾਰਾਂ ਨੂੰ ਤੈਰਨਾ ਸਿੱਖਿਆ ਹੀ ਨਾ, ਅਸਲੀ ਜਿਹੜਾ ਕੰਮ ਸੀ ਉਹ ਤੇ ਸਿੱਖਿਆ ਹੀ ਨਾ ਸੀ। ਵੀ ਸੰਸਾਰ ਸਾਗਰ ਨੂੰ ਤੈਰਨਾ ਕਿਵੇਂ ਆ? ਜਿਵੇਂ ਤਾਰੂ ਸਿੰਘ ਦੀ ਮਾਂ ਨੇ ਆਖਿਆ ਸੀ, ਪੁੱਤਰ ਤਾਰੂ ਤੇਰਾ ਨਾਂ ਰੱਖਿਆ ਤੇ ਤਾਰੂ ਬਣ ਕੇ ਵਿਖਾਈ, ਹੁਣ ਜ਼ੁਲਮ ਦੇ ਦਰਿਆ ਨੂੰ ਤੈਰ ਕੇ ਲੰਘੀ ਪਾਰ, ਬੜੇ ਕਰੜੇ ਪਰਚੇ ਆਵਣਗੇ ਤੇਰੇ ਤੇ, ਹੁਣ ਬੜੇ ਪਰਖ ਬੜੀਆਂ ਪਰਖਾਂ ਹੋਣਗੀਆਂ, ਪੁੱਤ ਤਾਰੂ ਬਣ ਕੇ ਵਿਖਾਈ, ਤਾਰੂ ਰਹੀ ਹਮੇਸ਼ਾ ਤਾਰੂ। ਤੇ ਭਾਈ ਤਾਰੂ ਸਿੰਘ ਨੇ ਤਾਰੂ ਬਣ ਕੇ ਵਿਖਾ। ਤੇ ਜੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਨਾ, ਜੇ ਲਾਹਾ ਲੈਣਾ ਚਾਹੁੰਦੇ ਹਾਂ, ਟਕਸਾਲ ਦੇ ਸਿੰਘ ਆ ਜਾਣ, ਬਸ ਸ਼ਰਧਾ ਦੀ ਝੋਲੀ ਵਿਛਾ ਲਓ ਵੀ ਕੁਛ ਪੈ ਜਾਏ ਇਹਦੇ ਵਿੱਚ। ਜੇ ਕੋਈ ਰਾੜਾ ਸਾਹਿਬ ਵਾਲੇ ਆ ਜਾਣ ਤੇ ਮਨ ਇਹ ਰੱਖ ਲਓ ਵੀ ਕੁਛ ਨਾ ਕੁਛ ਇਹਨਾਂ ਤੋਂ ਜ਼ਰੂਰ ਲੈਣਾ ਮੈਂ, ਕੋਈ ਇੱਦਾਂ ਦਾ ਬਚਨ ਜਿਹਦੇ ਕਰਕੇ ਮੇਰੀ ਸ਼ਰਧਾ 'ਚ ਵਾਧਾ ਹੋਵੇ, ਮੇਰੇ ਗਿਆਨ 'ਚ ਵਾਧਾ ਹੋਵੇ, ਮੈਂ ਰਾਹ ਤੁਰਾਂ ਮੈਨੂੰ ਹੋਰ ਸੌਖਾ ਹੋ ਜਾਵੇ, ਥੋੜ੍ਹਾ ਜਿਹਾ ਰਸਤਾ ਸਾਫ਼ ਹੋ ਜਾਵੇ ਮੇਰਾ, ਕੋਈ ਅਖੰਡ ਕੀਰਤਨੀ ਜਥੇ ਵਾਲੇ ਮਿਲ ਪੈਣ ਨਾ, ਰੱਜ ਕੇ ਲਾਹਾ ਲੈਣਾ ਚਾਹੀਦਾ, ਰਹਿਣ ਸਬਾਈ 'ਚ ਬੈਠ ਕੇ ਪੂਰਾ ਆਨੰਦ ਮਾਣੋ। ਧੰਨ ਭਾਗ ਸਮਾਂ ਬਣਿਆ, ਮਹਾਰਾਜ ਨੇ ਕਿਰਪਾ ਕੀਤੀ ਹੈ, ਕੋਈ ਰਾਗੀ ਜਥਾ ਆਇਆ ਹੋਵੇ, ਪਿਆਰ ਦੇ ਸ਼ਬਦ ਸੁਣੋ, ਹੋ ਸਕਦਾ ਉਹਨਾਂ ਦੇ ਸ਼ਬਦ ਵਿੱਚੋਂ ਹੀ ਗੁਰੂ ਨਾਨਕ ਦਾ ਝਲਕਾਰਾ ਪੈ ਜੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੋਈ ਪਤਾ ਨਹੀਂ ਕਦੋਂ ਬਖਸ਼ਿਸ਼ ਹੋ ਜਾਣੀ, ਫਲ ਤੇ ਸਾਡੀ ਸ਼ਰਧਾ ਨੂੰ ਲੱਗਣਾ। ਧੰਨਾ ਜੇ ਪੱਥਰ ਵੇਖਦਾ ਰਹਿੰਦਾ ਤੇ ਰੱਬ ਕਿੱਥੋਂ ਪ੍ਰਗਟ ਹੋ ਜਾਂਦਾ? ਪੱਥਰ ਨਹੀਂ ਵੇਖਿਆ ਉਹਨੇ, ਉਹਦੀ ਸ਼ਰਧਾ ਇੰਨੀ ਸੀ, ਉਹਨੇ ਰੱਬ ਵੇਖਿਆ ਤੇ ਪੱਥਰ ਵਿੱਚੋਂ ਰੱਬ ਪ੍ਰਗਟ ਹੋ ਗਿਆ, ਸ਼ਰਧਾ 'ਚੋਂ ਹੋਇਆ, ਪੱਥਰ ਦਾ ਤੇ ਬਹਾਨਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਜਿੰਨੀ ਜਿੰਨੀ ਸਾਡੀ ਸ਼ਰਧਾ ਹੋਏਗੀ, ਉਹਨਾਂ ਉਹਨਾਂ ਫਲ ਸਾਨੂੰ ਜ਼ਰੂਰ ਮਿਲੇਗਾ। ਤੇ ਸੁਭਾਅ ਬਣਾਈਏ, ਹਰ ਮਨੁੱਖ ਸੁੱਖ ਚਾਹੁੰਦਾ, ਸਾਡੇ ਇੱਥੋਂ ਦਾ ਹੀ ਚਲੋ ਪੁੱਛੋ, ਇੱਥੇ ਜਿਹੜਾ ਅਨਪੜ੍ਹਤਾ ਹੈ ਜਾਂ ਗਰੀਬੀ ਆ, ਆਪਾਂ ਮੰਨ ਲਓ ਵੀ ਲੋਕ ਦੁਖੀ ਨੇ, ਹੁਣ ਤੇ ਸਮਾਂ ਬਹੁਤ ਬਦਲਦਾ ਜਾ ਰਿਹਾ ਦਿਨੋਂ ਦਿਨ, ਹੁਣ ਕੰਪਿਊਟਰ ਦਾ ਯੁੱਗ ਆ ਗਿਆ, ਹੌਲੀ ਹੌਲੀ ਮੀਡੀਆ ਹੋਰ ਤੇਜ਼ ਹੋ ਰਿਹਾ, ਹਰੇਕ ਬੱਚਾ ਪੜ੍ਹ ਗਿਆ, ਤਰੱਕੀ ਕਰ ਰਿਹਾ ਸੰਸਾਰ ਸਾਰਾ। ਹੁਣ ਇੱਥੇ ਵੀ ਵੇਖੀ ਦਾ ਲੋਕ ਬੜੇ ਦੁਖੀ, ਬੜੇ ਲੋਕ ਆਉਂਦੇ ਨੇ ਬਾਬਾ ਜੀ ਕੋਈ ਅਰਦਾਸ ਕਰੋ, ਅਸੀਂ ਬੜੇ ਦੁਖੀ। ਇੱਥੇ ਦੀ ਗੱਲ ਛੱਡੋ, ਬਾਹਰਲੇ ਦੇਸ਼ਾਂ 'ਚ ਜਾਈਦਾ ਤੇ ਉੱਥੇ ਵੀ, ਕੈਨੇਡਾ 'ਚ ਵੀ, ਇੰਗਲੈਂਡ ਵਿੱਚ ਵੀ ਲੋਕ ਕਹਿਣਗੇ ਅਸੀਂ ਬੜੇ ਦੁਖੀ। ਤੇ ਹੁਣ ਜਿਹੜਾ ਬੰਦਾ ਕੈਨੇਡਾ ਜਾ ਕੇ ਸੁਖੀ ਨਹੀਂ ਹੋਇਆ, ਉਹ ਸੁਖੀ ਹੋਏਗਾ ਵੀ ਕਿੱਥੇ? ਜਿਹਦੇ ਕੋਲ ਚਾਰ ਪੈਸੇ ਨਹੀਂ ਉਹ ਤੇ ਕਵੇ ਵੀ ਮੈਂ ਦੁਖੀ ਹਾਂ, ਜਿਹਦੇ ਕੋਲ ਸਭ ਕੁਝ ਹੈ ਉਹ ਕਿਉਂ ਦੁਖੀ ਆ? ਜਿਹਦੇ ਕੋਲ ਗੱਡੀ ਹੈ ਨਹੀਂ ਉਹ ਤੇ ਕਵੇ ਮੈਂ ਦੁਖੀ ਹਾਂ, ਜਿਹਦੇ ਕੋਲ ਹੈ ਉਹ ਕਿਉਂ ਦੁਖੀ ਆ? ਸ਼ਾਂਤੀ ਲੱਭਦਾ ਸਾਰਾ ਸੰਸਾਰ, ਅਸ਼ਾਂਤੀ ਕੋਈ ਲੈਣ ਵਾਸਤੇ ਵੀ ਨਹੀਂ ਗਿਆ, ਆਪੀ ਆ ਜਾਂਦੀ। ਸੁੱਖ ਸਾਰੀ ਦੁਨੀਆ ਲੱਭਦੀ ਹੈ, ਦੁੱਖ ਲੈਣ ਵਾਸਤੇ ਨਹੀਂ ਜਾਂਦੇ, ਆਪੀ ਆ ਜਾਂਦਾ। ਪਰ ਨਹੀਂ, ਆਪਾਂ ਨੂੰ ਹੁਣ ਸੋਚਣਾ ਇਹ ਪਏਗਾ ਵੀ ਅਸੀਂ ਸੁੱਖ ਲੱਭਦੇ ਤੇ ਹਾਂ, ਕਿਤੇ ਸਾਡਾ ਸੁੱਖ ਲੱਭਣ ਵਾਲਾ ਢੰਗ ਗਲਤ ਤੇ ਨਹੀਂ? ਅਸੀਂ ਸ਼ਾਂਤੀ ਚਾਹੁੰਦੇ ਤੇ ਹਾਂ, ਪਰ ਸ਼ਾਂਤੀ ਲੈਣ ਵਾਲਾ ਜਿਹੜਾ ਸਾਡਾ ਜ਼ਰੀਆ ਬਣਾਈ ਫਿਰਨੇ ਆ, ਜਿਹੜਾ ਢੰਗ ਉਹ ਠੀਕ ਆ? ਤੇ ਸਤਿ ਸੰਗਤ, ਜੇ ਸੁੱਖ ਲੈਣਾ ਹੈ, ਜੇ ਸ਼ਾਂਤੀ ਲੈਣੀ ਹੈ, ਜੇ ਸਦਾ ਵਾਸਤੇ ਆਨੰਦ ਲੈਣਾ ਹੈ, ਤੇ ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹੇ। ਰੈਗੂਲਰ ਬਾਣੀ ਨਾਲ ਜੁੜਨਾ ਪੈਂਦਾ, ਅਖੰਡ ਪਾਠ ਸਾਹਿਬ ਕਰਾ ਦੇ ਨਾਲ ਗੱਲ ਨਹੀਂ ਬਣੇਗੀ। ਸਭ ਤੋਂ ਵੱਡਾ, ਸਭ ਤੋਂ ਸਰਲ, ਸਭ ਤੋਂ ਸੌਖਾ ਤਰੀਕਾ ਜੋ ਸਤਿਗੁਰਾਂ ਨੇ ਇਹੀ ਦੱਸਿਆ, ਭਾਈ ਜੇ ਸਦਾ ਵਾਸਤੇ ਸੁੱਖ ਲੈਣਾ ਤੇ ਸ਼ਰਨ ਰਾਮ ਕੀ ਲੇ। ਸਾਲ ਬਾਅਦ ਇੱਕ ਵਾਰੀ ਸ਼ਰਨ ਲੈ ਅਖੰਡ ਪਾਠ ਕਰਾ ਕੇ, ਸਦਾ ਉਹਦੀ ਸ਼ਰਨ ਵਿੱਚ ਆ ਜਾ, ਸੁਖੀ ਸੁੱਖ ਹੈ, ਤੇਰੇ ਤਮਾਮ ਦੁੱਖਾਂ ਦਾ ਨਾਸ਼ ਹੋ ਜਾਏਗਾ, ਪਰ ਉਹਦੀ ਸ਼ਰਨ ਅਖਤਿਆਰ ਕਰ ਲੈ। ਤੇ ਜਿਹੜਾ ਬਾਣੀ ਨਾਲ ਜੁੜ ਗਿਆ, ਜਿਹੜਾ ਸਤਿਗੁਰਾਂ ਨਾਲ ਜੁੜ ਗਿਆ, ਜਿਨ੍ਹਾਂ ਨੇ ਬਾਣੀ ਦਾ ਘਰ ਵਿੱਚ ਪਹਿਰਾ ਲਾ ਲਿਆ, ਫਿਰ ਦੁੱਖ ਨੇੜੇ ਨਹੀਂ ਆਏ। ਜਿਹੜੇ ਸਦਾ ਬਾਣੀ ਨਾਲ ਜੁੜ ਗਏ, ਕਦੇ ਕਦੇ ਨਹੀਂ, ਜਿਨ੍ਹਾਂ ਦਾ ਰੋਜ਼ ਦਾ ਨਿਤਨੇਮ ਬਣ ਗਿਆ, ਜਿਹੜੇ ਰੋਜ਼ ਸਤਿਗੁਰਾਂ ਦੇ ਹੁਕਮ ਨੂੰ ਪੜ੍ਹਦੇ ਨੇ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰਾਂ ਦਾ ਬਚਨ ਹੀ ਸਤਿਗੁਰੂ ਹੈ। ਸਤਿਗੁਰੂ ਦੀ ਆਗਿਆ ਕੀ ਹੈ? ਸਤਿਗੁਰਾਂ ਦਾ ਹੁਕਮ। ਤੇ ਖਿਮਾ ਕਰਨਾ, ਜੇ ਕੋਈ ਸਾਨੂੰ ਚਿੱਠੀ ਆਵੇ ਤੇ ਅਸੀਂ ਆਪਣੀ ਸਾਰੀ ਜ਼ਿੰਦਗੀ ਵਿੱਚੋਂ ਚਿੱਠੀ ਨੂੰ ਖੋਲ ਕੇ ਹੀ ਨਾ ਪੜ੍ਹੀਏ। ਇਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਨਾ, ਇਹ ਸਾਡੇ ਵਾਸਤੇ ਹੁਕਮ ਹੈ। ਤੇ ਖਿਮਾ ਕਰਨਾ, ਕਈਆਂ ਨੇ ਤੇ ਸਾਰੀ ਬਾਣੀ ਨੂੰ ਅੱਜ ਤੱਕ ਪੜ੍ਹਿਆ ਹੀ ਨਹੀਂ, ਹੁਕਮ ਖੋਲ ਕੇ ਵੇਖਿਆ ਹੀ ਨਹੀਂ। ਪੜ੍ਹੇ ਲਿਖੇ ਤੁਹਾਡੇ ਵਿੱਚ ਬੜੇ ਬੈਠੇ ਆ, ਜਿਹੜੇ ਬਾਣੀ ਪੜ੍ਹ ਸਕਦੇ ਨੇ, ਜਾਣ ਕੇ ਨਹੀਂ ਪੜ੍ਹਦੇ, ਉਹ ਤੇ ਪੜ੍ਹਨ। ਇੱਕ ਵਾਰੀ ਇੱਕ ਓੰਕਾਰ ਤੋਂ ਲੈ ਕੇ 18 ਹੈ 10 20 ਤੱਕ ਬਾਣੀ ਦੇ ਦਰਸ਼ਨ ਆਪਣੀ ਅੱਖਾਂ ਨਾਲ ਤੇ ਕਰਨ। ਆਖੋ
ਸਤਨਾਮ।
ਮੈਂ ਸਟੱਡੀ ਸਰਕਲ ਦੀ ਇੱਕ ਸੰਸਥਾ ਜਿਹੜੀ ਉਹਨਾਂ ਦੀ ਬਣੀ ਹੈ, ਉਹਦੇ ਤੋਂ ਬੜਾ ਪ੍ਰਭਾਵਿਤ ਹੋਇਆ, ਬੜੀ ਖੁਸ਼ੀ ਵੀ ਹੁੰਦੀ ਹੈ। ਉਹਨਾਂ ਨੇ ਬਹੁਤ ਜਾਗਰਤੀ ਲਿਆਂਦੀ ਹੈ, ਨਿੱਕੇ ਨਿੱਕੇ ਬੱਚਿਆਂ ਨੂੰ ਉਹ ਸੰਸਥਾ ਨੇ ਪਾਠ ਕਰਨ ਲਾ ਦਿੱਤਾ। ਇਨਾਮ ਵੰਡ ਸਮਾਰੋਹ ਹੁੰਦਾ ਉਹਨਾਂ ਦਾ, ਇੱਕ ਵਾਰੀ ਉਹਨਾਂ ਨੇ ਮੈਨੂੰ ਸੱਦਿਆ ਸੀ, ਮੇਰੇ ਤੋਂ ਯਾਦ ਨਹੀਂ ਸੀ ਹੋਇਆ। ਤੇ ਇਨਾਮ ਜਿੰਨੇ ਕੁ ਚਲੋ ਸਾਥੋਂ ਹੋਇਆ, 30-35 ਹਜ਼ਾਰ ਦੀ ਸੇਵਾ ਅਸੀਂ ਕੀਤੀ ਵੀ ਬੱਚਿਆਂ ਨੂੰ ਦਿਓ, ਜਾਗ ਲੱਗੇ, ਖੁਸ਼ੀ ਹੋਵੇ। ਤੇ ਉਹਨਾਂ ਦੀ ਇੱਕ ਸੰਸਥਾ ਹੈ ਜਿਹੜੀ, ਉਹਦੇ ਵਿੱਚ ਵੇਖਿਆ ਗਿਆ, ਉਹਨਾਂ ਨੇ ਆਖਿਆ ਰੋਜ਼ਾਨਾ ਸਹਿਜ ਪਾਠ ਕਰੋ ਘਰ ਘਰ। ਉਹਨਾਂ ਨੇ ਆਖਿਆ ਜਿਹੜਾ ਬੱਚਾ ਬਾਣੀ ਵੱਧ ਤੋਂ ਵੱਧ ਕੰਠ ਕਰੇਗਾ ਉਹਨੂੰ ਇਨਾਮ ਦਿੱਤਾ ਜਾਂਦਾ। ਤੇ ਘਰ ਘਰ ਬਾਣੀ ਪੜ੍ਹੀ ਜਾ ਰਹੀ ਹੈ। ਤੇ ਇਹ ਜਿਹੜਾ ਚਿਰ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਖੁਦ ਪੜ੍ਹਦੇ ਨਹੀਂ, ਜਾਂ ਖੁਦ ਵਿਚਾਰਦੇ ਨਹੀਂ, ਜਾਂ ਖੁਦ ਸਾਸਨ ਡਾਇਰੈਕਟ ਬਾਣੀ ਨਾਲ ਅਸੀਂ ਖੁਦ ਨਹੀਂ ਜੁੜਦੇ, ਉਹਨਾਂ ਚਿਰ ਸਾਨੂੰ ਸੁੱਖ ਨਹੀਂ ਹੋਣਾ। ਭਾਵੇਂ ਜਿੱਥੇ ਮਰਜ਼ੀ ਫਿਰ, ਭਾਵੇਂ ਗਲ 'ਚ ਧਾਗੇ ਇੱਕ ਦੀ ਥਾਂ ਤੇ 7 ਪਵਾ ਲਓ, ਭਾਵੇਂ ਖੰਡ ਪਾਠ 101 ਦੀ ਥਾਂ ਤੇ 101 ਕਰਾ ਲਓ, ਜਿੰਨਾ ਚਿਰ ਅਸੀਂ ਬਾਣੀ ਨਾਲ ਖੁਦ ਨਹੀਂ ਨਾ ਜੁੜਦੇ, ਸਾਡਾ ਸਿੱਧਾ ਨਾਤਾ ਗੁਰੂ ਨਾਲ ਨਹੀਂ ਜੁੜਦਾ, ਉਹਨਾਂ ਚਿਰ ਅਸੀਂ ਸੁਖੀ ਨਹੀਂ ਹੋ ਸਕਦੇ, ਚਾਹੇ ਜੋ ਮਰਜ਼ੀ ਕਰੇ। ਹੁਣ ਖੰਡ ਪਾਠ ਸਾਹਿਬ ਕਰਾ ਦਿੱਤਾ, ਖੰਡ ਪਾਠ ਸਾਡੇ ਇੱਦਾਂ ਦੇ ਨੇ, ਸਾਡੇ ਕੋਲ ਵੀ ਕਈ ਆਉਣਗੇ, ਬਾਬਾ ਜੀ ਮਾਇਆ ਵੀ ਡਰਾਫਟ ਰਾਹੀਂ ਭੇਜ ਦਿਆਂਗੇ ਜੀ, ਹੁਕਮਨਾਮਾ ਵੀ ਤੁਸੀਂ ਇੱਦਾਂ ਹੀ ਭੇਜ ਦਿਓ ਡਾਕ ਰਾਹੀਂ, ਆਉਣਾ ਪਊ ਜੀ ਇੱਥੇ। ਜਿਹੜਾ ਕੋਈ ਬਾਣੀ ਤੇ ਤੁਸੀਂ ਹੁਣ ਜੇ ਖੰਡ ਪਾਠ ਕਰਾਇਆ ਤੇ ਸੁਣੋ ਵੀ ਬਾਣੀ, ਬਾਬਾ ਜੀ ਆਉਣਾ ਪਊ। ਵੇਖ ਲਓ ਜੀ, ਇੱਕ ਆ ਜਾਂਗਾ ਫਿਰ ਇੱਕ ਮੈਂਬਰ ਆਜੂ ਸਾਡਾ, ਜਿਹੜਾ ਆਉਂਦਾ ਹੈ ਉਹਦਾ ਇਹ ਨਹੀਂ ਪਤਾ ਸਾਰਾ ਦਿਨ ਅੰਦਰ ਵੜ ਕੇ ਸੁੱਤਾ ਰਹੇ। ਤੇ ਬਾਣੀ ਸੁਣਨ ਨਾਲ ਭਲਾ ਹੋਣਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਕਿਤੇ ਹੈ ਪੰਗਤੀ ਲਿਖੀ ਬਾਣੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਿਤੇ ਲਿਖਿਆ ਹੋਵੇ ਖੰਡ ਪਾਠ ਕਰਾਉਣ ਨਾਲ ਤੇਰਾ ਭਲਾ ਹੋਏਗਾ? ਕਿਤੇ ਲਿਖਿਆ ਵੀ ਖੰਡ ਪਾਠ ਸਾਹਿਬ ਕਰਾ ਤੇ ਫਿਰ ਤੇਰਾ ਭਲਾ ਹੋ ਜਾਏਗਾ? ਇਹ ਲਿਖਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬਾਣੀ ਨੂੰ ਸੁਣ ਬਾਣੀ ਨੂੰ ਪੜ ਫਿਰ ਕਿਰਪਾ ਹੋਏਗੀ ਤੇ ਸਰੋਵਰਾਂ ਵਿੱਚ ਇਸ਼ਨਾਨ ਕੀਤੇ ਵੀ ਤਾਂ ਹੀ ਸਫਲ ਨੇ ਜੇ ਨਾਲ ਅਸੀਂ ਬਾਣੀ ਪੜਾਂਗੇ ਜੇ ਨਾਮ ਜਪਾਂਗੇ ਤੇ ਸਿੱਧਾ ਨਾਤਾ ਗੁਰੂ ਨਾਲ ਜੋੜੀਏ ਤੇ ਮਹਾਰਾਜ ਨੇ ਤੇ ਬੜੀ ਕਿਰਪਾ ਕੀਤੀ ਆ ਸੁਖੈਨ ਢੰਗ ਸੌਖੇ ਸੌਖੇ ਰਾਹ ਸਾਨੂੰ ਦੱਸੇ ਆ ਤੇ ਜੇ ਫਿਰ ਵੀ ਨਾ ਜੁੜੀਏ ਫਿਰ ਮਾੜੇ ਪਾਗ ਤੇ ਧਿਆਨ ਦੇਣਾ ਮੈਂ ਅਰਜ ਕਰ ਰਿਹਾ ਸਾਂ ਪਤਾ ਨਹੀਂ ਕਦੋਂ ਕਿਹਦੇ ਉੱਤੇ ਕਿਰਪਾ ਹੋ ਜਾਣੀ ਕਦੋਂ ਭਾਗ ਜਾਗ ਪੈਣੇ ਨੇ ਪਤਾ ਹੀ ਨਹੀਂ ਲੱਗਣਾ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕਦੋਂ ਸੁੱਤੀ ਹੋਈ ਕਿਸਮਤ ਜਾਗ ਪੈਣੀ ਕਿਹੜੇ ਰੂਪ ਵਿੱਚ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕਰ ਦੇਣੀ ਤੇ ਜਿਹੜੇ ਬਾਣੀ ਨਾਲ ਜੁੜ ਗਏ ਜਿਹੜੇ ਸੇਵਾ ਔਰ ਸਿਮਰਨ ਨਾਲ ਜੁੜ ਗਏ ਉਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਜਾਏਗਾ ਆਨੰਦ ਪਰ ਗੁਰੂ ਨੂੰ ਮਿਲ ਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਨੂੰ ਪਾ ਲਿਆ ਤੇ ਫਿਰ ਆਨੰਦ ਹੀ ਆਨੰਦ ਹੈ ਫਿਰ ਤੇ ਦੁੱਖ ਰੋਗ ਸਭ ਉਤਰ ਜਾਣਗੇ ਕਿਰਪਾ ਹੋ ਜਾਏਗੀ ਜੁੜਨ ਦੀ ਲੋੜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਹੈ ਮਨ ਕਰਕੇ ਜੁੜੇ ਕੋਈ ਅੰਦਰੋਂ ਜੁੜੇ ਤਨ ਕਰਕੇ ਹੀ ਨਾ ਜੁੜੇ ਲਾਈਨਾਂ ਲੱਗੀਆਂ ਨੇ ਸੰਗਤਾਂ ਦੀਆਂ ਇੱਕ ਭਾਈ ਤਲੋਕਾ ਨਾਮ ਦਾ ਗੁਰਸਿੱਖ ਆਇਆ ਕਿਉਂਕਿ ਜੇ ਬਾਣੀ ਵੀ ਪੜ੍ਹੀ ਜਾਓ ਕੋਈ ਇਤਿਹਾਸ ਦੀ ਵਿਚਾਰ ਨਾ ਹੋਵੇ ਫਿਰ ਵੀ ਗੱਲ ਨਹੀਂ ਬਣਦੀ ਕਈ ਪ੍ਰੇਮੀ ਇੱਦਾਂ ਦੇ ਹੁੰਦੇ ਨੇ ਜਿਹੜੇ ਕੋਈ ਕਹਿਣਗੇ ਕੋਈ ਇਤਿਹਾਸ ਦੀ ਗੱਲ ਹੋਵੇ ਜਾਂ ਕੋਈ ਕਹਿੰਦਾ ਕੋਈ ਸਾਖੀ ਹੋਵੇ ਕਈ ਹਾਸ ਰਸ ਨੂੰ ਆਨੰਦ ਮਾਣਦੇ ਨੇ ਕਈ ਵੈਰਾਗ ਪਸੰਦ ਕਰਦੇ ਨੇ ਕਈ ਲੋਕ ਸਿਮਰਨ ਵਿੱਚ ਖੁਸ਼ ਨੇ ਵੀ ਸਿਮਰਨ ਹੋਣਾ ਚਾਹੀਦਾ ਕੋਈ ਥੋੜ੍ਹਾ ਜਿਹਾ ਸਤ ਸੰਗਤ ਜੀ ਵੀਰ ਰਸ ਵਾਲੀ ਗੱਲ ਸੁਣ ਕੇ ਖੁਸ਼ ਹੁੰਦੇ ਕਈ ਵੈਰਾਗ ਵਿੱਚ ਹੀ ਖੁਸ਼ ਨੇ ਆਪੋ ਆਪਣੀ ਇੱਛਾ ਮਨ ਰਸ ਚਾਹੁੰਦਾ ਤੇ ਆਓ ਥੋੜ੍ਹਾ ਜਿਹਾ ਸਮਾਂ ਉਹ ਭਾਈ ਤਲੋਕੇ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਅਰਜ ਕੀਤੀ ਸੱਚੇ ਪਾਤਸ਼ਾਹ ਮਿਹਰ ਕਰੋ ਸਾਰਿਆਂ ਨੇ ਆਪੋ ਆਪਣੀਆਂ ਮੰਗਾਂ ਮੰਗੀਆਂ ਨੇ ਤੇਰੀ ਕੀ ਮੰਗ ਏ ਕਹਿੰਦਾ ਮਹਾਰਾਜ ਬਖਸ਼ਿਸ਼ ਕਰ ਦਿਓ ਕਿਰਪਾ ਕਰ ਦਿਓ ਆਪਣਾ ਬਣਾ ਲਓ ਸਤਿਗੁਰੂ ਕਹਿੰਦੇ ਸਾਡਾ ਬਣਨਾ ਔਖਾ ਹੈ ਕਹਿੰਦਾ ਨਹੀਂ ਮਹਾਰਾਜ ਕਿਰਪਾ ਕਰੋ ਸਿੱਖੀ ਦੀ ਦਾਤ ਮੇਰੀ ਝੋਲੀ ਚ ਪਾ ਦਿਓ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਦੱਲਿਆ ਮੇਰੇ ਨਾਲ ਨਿਭਾਉਣੀ ਔਖੀ ਹੈ ਮੇਰੇ ਨਾਲ ਨਿਭਾਉਣੀ ਔਖੀ ਹੈ ਰਾਹ ਤੇ ਚੱਲਣਾ ਬੜਾ ਕਠਿਨ ਹੈ ਕਰਨੀ ਫਕੀਰੀ ਕਿਆ ਦਲਗੀਰੀ ਬੋਲ ਕਬੋਲ ਵੀ ਸਹਿਣਾ ਦਰ ਦਰ ਪੈ ਜੂ ਭਿਖਿਆ ਮੰਗਣੀ ਮੰਦਿਆਂ ਕਿਸੇ ਨਾ ਕਹਿਣਾ ਕਹਿੰਦਾ ਮਹਾਰਾਜ ਬਣਾਓ ਬਸ ਆਪਣਾ ਚਲੋ ਜੀ ਦਾਤ ਮਿਲੀ ਸਿੱਖੀ ਦੀ ਵਾਪਸ ਆ ਜਾ ਸਾਰੇ ਜਣਿਆਂ ਨੇ ਥੋੜਾ ਥੋੜਾ ਮੰਗਿਆ, ਸਭ ਕੁਝ ਦੁਨਿਆਵੀ ਪਦਾਰਥ ਮੰਗੇ। ਕਹਿੰਦੇ ਤੂੰ ਕੀ ਮੰਗਿਆ? ਕਹਿੰਦੇ ਮੈਂ ਮਹਾਰਾਜ ਤੋਂ ਸਿੱਖੀ ਦੀ ਦਾਤ ਮੰਗੀ। ਉਹ ਕਹਿੰਦੇ ਕੋਈ ਚੱਜ ਦੀ ਚੀਜ਼ ਮੰਗ ਲੈਂਦੋ? ਆਖੋ
ਸਤਨਾਮ
ਬਈ ਤੇਰੇ ਤੇ ਬਹੁਤੇ ਖੁਸ਼ ਹੋ ਕੇ ਪੁੱਛਿਆ ਸੀ, ਤੂੰ ਕੋਈ ਹੋਰ ਮੰਗ ਲੈਂਦਾ? ਉਹ ਕਹਿੰਦਾ ਇਹਨਾਂ ਨੂੰ ਕੀ ਪਤਾ, ਏਦੂ ਵਧੀਆ ਚੀਜ਼ ਤੇ ਹੈ ਹੀ ਕੋਈ ਨੀ, ਚਰਨਾਂ ਦੀ ਪ੍ਰੀਤੀ। ਤੇ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਸ਼ ਆਉਂਦੇ ਹੁੰਦੇ ਸਨ, ਭਾਈ ਛਾਂ ਨਾ ਮੰਗੋ ਦਰਖਤ ਮੰਗੋ, ਦਰਖਤ ਮੰਗੋਗੇ ਛਾਂ ਆਪ ਹੀ ਆ ਜਾਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦਰਖਤ ਮੰਗੋ, ਛਾਂ ਤੇ ਆਪ ਹੀ ਆ ਜਾਏਗੀ। ਦਾਤੇ ਨੂੰ ਮੰਗ ਲਓ, ਦਾਤਾਂ ਤੇ ਉਹਦੀਆਂ ਪਿੱਛੇ ਥੋੜਾ ਰਹਿ ਜਾਣਗੀਆਂ। ਦਾਤੇ ਨੂੰ ਮੰਗੋ, ਦਾਤਾਂ ਤੇ ਉਹਦੀਆਂ ਮਗਰ ਆਪ ਹੀ ਆ ਜਾਣਗੀਆਂ। ਹੁਣ ਜੇ ਕੋਈ ਸਾਨੂੰ ਆ ਕੇ ਆਖੇ ਤੁਹਾਡਾ ਟਰੈਕਟਰ ਚਾਹੀਦਾ ਜੀ, ਕਿਉਂ? ਮੁੰਡੇ ਨੂੰ ਵੇਖਣ ਵਾਸਤੇ ਆਉਣਾ ਤੇ ਅਸੀਂ ਉੱਥੇ ਖੜਾਵਾਂਗੇ, ਜਾਂ ਮੁੰਡੇ ਦਾ ਵਿਆਹ ਹੈ ਉੱਥੇ ਵਿਹੜੇ ਚ ਲਾ ਦਿਆਂਗੇ, ਮੇਲ ਗੇਲ ਆਏਗਾ, ਵੇਖਣਗੇ ਸੋਹਣਾ ਟਰੈਕਟਰ ਹੈ ਇਹਨਾਂ ਕੋਲ, ਲੋਕ ਆਉਣਗੇ। ਤੁਹਾਡੇ ਸੋਫੇ ਵੀ ਚਾਹੀਦੇ ਨੇ, ਤੁਹਾਡੀ ਗੱਡੀ ਵੀ ਚਾਹੀਦੀ ਹੈ, ਬੈੱਡ ਵੀ ਦੇ ਦਿਓ, ਬਿਸਤਰੇ ਵੀ ਦਿਓ, ਰਿਸ਼ਤੇਦਾਰ ਆਉਣਗੇ ਤੇ ਸਾਨੂੰ ਉਹ ਸੱਦੇ ਹੀ ਨਾ, ਚੰਗਾ ਲੱਗੇਗਾ? ਸਾਨੂੰ ਸਮਾਨ ਤੇ ਮੰਗੀ ਜਾਂਦਾ, ਸਾਨੂੰ ਕਹਿੰਦੇ ਨੇ ਵੀ ਤੁਸੀਂ ਵੀ ਆ ਜਾਓ। ਸਾਡਾ ਹਾਲ ਇਹ ਆ, ਮਹਾਰਾਜ ਕੋਲ ਜਾ ਕੇ ਕਹਿੰਦੇ ਸੱਚੇ ਪਾਤਸ਼ਾਹ ਤੇਰੀਆਂ ਦਾਤਾਂ ਤੇ ਸਾਰੀਆਂ ਦੇ ਦੇ, ਤੇਰੀ ਲੋੜ ਨਹੀਂ। ਪਰ ਦਾਤੇ ਨੂੰ ਮੰਗ ਲਓ, ਦਾਤਾਂ ਮਗਰ ਥੋੜਾ ਰਹਿ ਜਾਣਗੀਆਂ, ਦਾਤਾਂ ਤੇ ਆਪ ਹੀ ਆ ਜਾਣਗੀਆਂ। ਆਖੋ
ਸਤਨਾਮ,
ਉਹ ਦਾਤਾਂ ਨਾਲ ਹੀ ਆ ਜਾਣਗੀਆਂ। ਤੇ ਜਿਹਨਾਂ ਨੇ ਦਾਤੇ ਨੂੰ ਮੰਗ ਲਿਆ, ਦਾਤਾਂ ਮਗਰ ਮਗਰ, ਉਹਨਾਂ ਨੂੰ ਕਦੇ ਕਿਸੇ ਗੱਲ ਦੀ ਕਮੀ, ਕਿਸੇ ਗੱਲ ਦੀ ਘਾਟ ਨਹੀਂ ਆਉਂਦੀ, ਜਿਹੜੇ ਜੁੜ ਗਏ ਗੁਰੂ ਨਾਲ। ਮਹਾਰਾਜ ਬਖਸ਼ਿਸ਼ ਕਰਨ, ਜੁੜੀਏ ਆਪਾਂ ਮਨ ਕਰਕੇ। ਉਹ ਕਹਿੰਦੇ ਸਿੱਖੀ ਲੈ ਆਉਂਦੀ, ਸਭ ਕੁਛ ਹੀ ਆ ਗਿਆ। ਜਿਹਨਾਂ ਨੂੰ ਕਦਰ ਸੀ, ਪਤਾ ਸੀ। ਹੁਣ ਕਈ ਮਜ਼ਾਕ ਕਰਦੇ ਨੇ, ਲੈ ਦੱਸ ਤੂੰ ਕੀ ਮੰਗਿਆ? ਸਿੱਖੀ ਚਰਨ ਪਹੁਲ ਮਿਲ ਗਈ, ਰੰਗ ਚੜ ਗਿਆ, ਫਿਰ ਜੋ ਸਤਿਗੁਰਾਂ ਨੇ ਦੱਸਿਆ ਸੀ ਉਹਨੂੰ ਕਮਾਇਆ। ਸਾਡੇ ਵਾਲਾ ਕੰਮ ਨਹੀਂ ਵੀ ਥੋੜਾ ਕੁ ਦਿਨ ਤੇ ਰੰਗ ਚੜਿਆ ਰਿਹਾ, ਬੜਾ ਚਾਅ, ਬੜੀ ਖੁਸ਼ੀ ਆ, ਥੋੜੇ ਜਿਹੇ ਦਿਨ ਲੰਘੇ ਤੇ ਫਿਰ ਉਦਾਂ ਹੀ ਹੋ ਗਿਆ ਕੰਮ। ਨੀਂਦ ਦਬਾ ਲੱਗ ਪਈ ਪਾਉਣ, 15 ਕੁ ਦਿਨ ਤੇ ਉੱਠਿਆ, ਹੁਣ ਨੀਂਦ ਦੱਬ ਲੈਂਦੀ ਹੈ ਜੀ। ਤੁਹਾਡੇ ਚੋਂ ਸ਼ਾਇਦ ਉਹ ਹੋਣਗੇ ਜਦੋਂ ਇੱਕ ਵਾਰੀ ਮੈਂ ਅਰਜ਼ ਕੀਤੀ ਸੀ, ਜਿਹੜੇ ਅੱਧਾ ਘੰਟਾ ਸਿਮਰਨ ਕਰਿਆ ਕਰਨਗੇ ਤੇ ਰੋਜ਼ ਖੇਸੀ ਇਸ਼ਨਾਨ ਕਰਨਗੇ, ਬਾਹਾਂ ਖੜੀਆਂ ਕਰੋ, ਤੇ ਬੜਿਆਂ ਨੇ ਖੜੀਆਂ ਕੀਤੀਆਂ ਸੀ ਤੇ ਵਿੱਚ ਕਈਆਂ ਨੇ ਸ਼ੁਰੂ ਕਰ ਲਿਆ ਹੋਣਾ ਜਾ ਕੇ, 10 ਦਿਨ, 15 ਦਿਨ, 20 ਦਿਨ, ਅੱਧਾ ਮਹੀਨਾ ਮਹੀਨਾ ਲਾ ਲਿਆ, 2 ਮਹੀਨੇ ਲਾ ਲਿਆ, ਫਿਰ ਉਦਾਂ ਹੀ ਨੀਂਦ ਨੇ ਦਬਾ ਲਿਆ। ਪਰ ਨੀਂਦ ਨੂੰ ਆਪਾਂ ਦੱਬਣਾ, ਖਾਲਸੇ ਨੂੰ ਨੀਂਦ ਨਾ ਦੱਬੇ। ਆਖੋ
ਸਤਨਾਮ,
ਨੀਂਦ ਨਾ ਦੱਬੇ, ਨੀਂਦ ਨੂੰ ਦਬਾਓ। ਸਭ ਤੋਂ ਵਧੀਆ ਤਰੀਕਾ ਤੇ ਮਹਾਂਪੁਰਸ਼ ਦੱਸਦੇ ਹੁੰਦੇ ਸੀ, ਕਹਿੰਦੇ ਭਾਈ ਜੇ ਸਵੇਰੇ ਉੱਠਣਾ ਤੇ ਪ੍ਰਸ਼ਾਦਾ ਘੱਟ ਛਕਿਆ ਕਰੋ, ਜਿੰਨਾ ਵੱਧ ਪ੍ਰਸ਼ਾਦਾ ਛਕੋਗੇ ਉਨੀ ਸੁਸਤੀ ਜ਼ਿਆਦਾ ਚੜ੍ਹਦੀ ਹੈ। ਜੇ ਸਵੇਰੇ ਉੱਠਣਾ ਚਾਹੁੰਦੇ ਹੋ, ਜੇ 2 ਪ੍ਰਸ਼ਾਦਿਆਂ ਦੀ ਭੁੱਖ ਆ ਤੇ 1 ਹੀ ਛਕੋ, ਜੇ 3 ਦੀ ਭੁੱਖ ਆ ਤੇ 1.5 ਹੀ ਛਕੋ, ਜੇ 4 ਦੀ ਭੁੱਖ ਆ ਤੇ 2 ਪ੍ਰਸ਼ਾਦੇ ਛਕੋ, ਪ੍ਰਸ਼ਾਦਾ ਘੱਟ ਛਕੋਗੇ, ਸਵੇਰੇ ਆਪੇ ਹੀ ਜਾਗ ਆ ਜਾਏਗਾ। ਤੇ ਜਿਹੜਾ ਬੰਦਾ ਕਹੇ ਵੀ ਮੈਂ ਫੇਰ ਵੀ ਨਹੀਂ ਉੱਠ ਸਕਦਾ, ਮੈਂ ਕੋਸ਼ਿਸ਼ਾਂ ਵੀ ਕਰਨਾ, ਉਹ ਇੱਕ ਜਪਜੀ ਸਾਹਿਬ ਦਾ ਪਾਠ ਵੱਖਰਾ ਨਿਤਨੇਮ ਤੋਂ ਕਰਕੇ ਅਰਦਾਸ ਕਰੇ ਉੱਠਣ ਵਾਸਤੇ, ਮਹਾਰਾਜ ਮੇਰਾ ਅੰਮ੍ਰਿਤ ਵੇਲਾ ਬਣਾ ਦਿਓ। ਤੇ ਇੱਥੇ ਇੱਕ ਨਾਲ ਢੁੱਕ ਦੀ ਬੇਨਤੀ ਕਰ ਜਾਵਾਂ, ਜੇ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਮੰਗਣੀ ਆ ਤੇ ਨਾਲ ਮਨ ਵਿੱਚ ਇਹ ਵੀ ਕਹਿਣਾ ਸੱਚੇ ਪਾਤਸ਼ਾਹ, ਮਨ ਵਿੱਚ ਮਾਨ ਵੀ ਨਾ ਆ ਜਾਏ ਵੀ ਮੈਂ ਉੱਠਣਾ। ਕਈ ਲੋਕ ਪੁੱਛਦੇ ਨੇ ਇੱਕ ਦੂਜੇ ਨੂੰ, ਕਿੰਨੇ ਵਜੇ ਉੱਠਦਾ ਤੂੰ? ਮੈਂ 4 ਵਜੇ। ਲੈ ਮੈਂ ਕਦੇ 3 ਤੋਂ 1 ਮਿੰਟ ਲੇਟ ਨਹੀਂ ਹੋਇਆ। ਤੂੰ ਕਿੰਨੇ ਵਜੇ ਉੱਠਣਾ? ਮੈਂ 2 ਵਜੇ। ਮੈਂ 12:30 ਉੱਠਦਾ। ਕਈ ਕਹਿੰਦੇ ਨੇ ਅਸੀਂ ਸਾਰੀ ਰਾਤ ਸੌਂਦੇ ਹੀ ਨਹੀਂ, ਜਾਗਦੇ ਹੀ ਰਹਿੰਦੇ। ਇਹ ਨਹੀਂ, ਇਹ ਤੇ ਵਿਖਾਵਾ ਹੋ ਗਿਆ। ਅੰਮ੍ਰਿਤ ਵੇਲਾ ਅੰਮ੍ਰਿਤ ਨਾ ਰਹਿ ਗਿਆ, ਅੰਮ੍ਰਿਤ ਵੇਲਾ ਜ਼ਹਿਰ ਬਣ ਗਿਆ। ਫਿਰ ਅੰਮ੍ਰਿਤ ਵੇਲੇ ਨੂੰ ਤੇ ਅੰਮ੍ਰਿਤ ਵਰਗਾ ਬਣਾਓ, ਆਨੰਦ ਆਵੇ, ਜੀਵਨ ਵਿੱਚ ਮਿਠਾਸ ਭਰੀ ਜਾਏ। ਤੇ ਜੇ ਅੰਮ੍ਰਿਤ ਵੇਲੇ ਉੱਠ ਕੇ ਲੋਕਾਂ ਨੂੰ ਪੁੱਛਦੇ ਫਿਰਨਾ, ਫਿਰ ਤੇ ਜ਼ਹਿਰ ਰਹਿ ਗਈ, ਅੰਮ੍ਰਿਤ ਕਾਹਦਾ ਰਹਿ ਗਿਆ? ਫਿਰ ਉਹ ਫਿਰ ਤੇ ਮਨ ਵਿੱਚ ਮਾਨ ਹੋ ਗਿਆ, ਹੰਕਾਰ ਹੋ ਗਿਆ। ਤੇ ਜੇ ਜਾਗਣ ਦਾ ਹੀ ਮਾਨ ਕਰਨਾ, ਫਿਰ ਤੇ ਟਰੱਕ ਡਰਾਈਵਰ ਜਾਗਦੇ ਹੀ ਨੇ, ਸਾਰੀ ਸਾਰੀ ਰਾਤ ਜਾਗਦੇ ਨੇ। ਬੜੀ ਵਾਰੀ ਸੁਣਦੇ ਹੋ, ਜਾਂ ਕੋਈ, ਜਾਂ ਫਿਰ ਜਾਗਦਾ ਚੰਦ ਅਸਮਾਨੀ ਦਾਤਾ ਖੂਬਸੂਰਤੀ ਦਾ, ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ, ਜਾਂ ਕੋਈ ਜਾਗਦਾ ਚੋਰ ਲੁਟੇਰਾ ਓਟ ਪਰਛਾਵਿਆਂ ਦੀ, ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਲ ਸਹਿੰਦਾ ਬਿਰਹੋਂ ਦੇ। ਕਈ ਜਾਗਦੇ ਨੇ, ਰੋਗੀ ਜਾਗਦੇ ਨੇ, ਚੋਰ ਜਾਗਦੇ ਨੇ, ਡਰਾਈਵਰ ਜਾਗਦੇ ਨੇ, ਮਰੀਜ਼ ਜਾਗਦੇ ਨੇ, ਪਰ ਸਾਧ ਸਿੰਘ ਜਾਗਣਾ ਪ੍ਰਵਾਨ ਉਹਨਾਂ ਦਾ ਜਾਂ ਕੋਈ ਜਾਗਦੇ ਨੇ? ਅੱਲਾਹ ਦੇ ਪਿਆਰੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠਣ ਦੀ ਦਾਤ ਸਾਡੀ ਝੋਲੀ ਚ ਪਾ ਦੇਣ। ਤੇ ਇਹ ਵੀ ਅਰਜ਼ ਹੈ ਪਿਆਰਿਓ, ਸੱਚੇ ਪਾਤਸ਼ਾਹ ਇਹ ਕਿਰਪਾ ਕਰਨ, ਮਨ ਵਿੱਚ ਮਾਨ ਨਾ ਆਜੇ ਮੈਂ ਇੰਨੇ ਵਜੇ ਉੱਠਣਾ, ਫਿਰ ਵੇਖਿਓ ਟੁੱਟੇਗਾ ਅੰਮ੍ਰਿਤ ਵੇਲਾ, ਫਿਰ ਨਾ ਅੰਮ੍ਰਿਤ ਵੇਲਾ ਰਹਿ ਗਿਆ, ਫਿਰ ਜਾਗ ਨਹੀਂ ਆਉਣੀ। ਪੰਜ ਦਿਨ ਉੱਠ ਪਾਓਗੇ, ਜੇ ਦਸ ਜਣਿਆਂ ਨੂੰ ਸੁਣਾ ਦਿੱਤਾ ਮੈਂ ਪੰਜ ਮੈਂ ਤੇ ਇੰਨੇ ਵਜੇ ਉੱਠਦਾ, ਬਸ ਦਸ ਦਿਨ ਨਹੀਂ ਲੰਘਣੇ ਫਿਰ ਫਰਕ ਪੈ ਜਾਏਗਾ। ਜਿਹੜਾ ਨਿਤਨੇਮ ਬਹੁਤਾ ਗਾਉਣ ਲੱਗ ਪੈਂਦਾ ਨਾ, ਉਹਦਾ ਨਿਤਨੇਮ ਫਿਰ ਟੁੱਟਦਾ, ਉਹਦਾ ਅੰਮ੍ਰਿਤ ਵੇਲਾ ਵੀ ਚਲੇ ਜਾਂਦਾ। ਜਿਹੜਾ ਰਸ ਆ ਰਿਹਾ ਉਹ ਚਲੇ, ਜਿੰਨਾ ਇਹਨੂੰ ਬਹੁਤਾ ਰੌਲਾ ਪਾਵਾਂਗੇ ਓਨਾ ਹੀ ਖਤਮ ਹੋ ਜਾਏਗਾ ਰਸ। ਤੇ ਕੋਸ਼ਿਸ਼ ਕਰੋ, ਮਹਾਰਾਜ ਜਾਣਦੇ ਨੇ ਸਭ ਦੇ ਦਿਨਾਂ ਦੀ। ਜਿਹੜਾ ਕੋਈ ਜਾਗਣ ਵਾਲਾ ਹੋਵੇ ਨਾ, ਉਹ ਛਪਾ ਵੀ ਲਵੇ ਉਹ ਤਾਂ ਵੀ ਨਹੀਂ ਛੁਪਦਾ, ਮਹਾਰਾਜ ਨੇ ਪ੍ਰਗਟ ਕਰ ਦੇਣਾ ਉਹਨੂੰ। ਸਿਮਰਨ ਨੇ ਆਪਣੇ ਆਪ ਉੱਚਾ ਕਰ ਦੇਣਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਤੇ ਜਿਹੜਾ ਉੱਚੇ ਸਿਮਰਨ ਦੇ ਨਾਲ ਜੁੜ ਜਾਏਗਾ ਉਹਨੂੰ ਸਿਮਰਨ ਨੇ ਉੱਚਾ ਕਰ ਹੀ ਦੇਣਾ, ਸਭ ਤੋਂ ਉੱਚਾ ਕਰ ਦੇਣਾ। ਨਾ ਤੇ ਮੰਤਰੀ ਦਾ ਉਹਦਾ ਇੰਨਾ ਉੱਚਾ, MLA ਮੰਤਰੀ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਏਦੂ ਉੱਚਾ ਕੋਈ ਨਹੀਂ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਜਿਹੜਾ ਵੱਧ ਤੋਂ ਵੱਧ ਸਿਮਰਨ ਕਰੇਗਾ ਓਨਾ ਹੀ ਸਿਮਰਨ ਉਹਨੇ ਉੱਚਾ ਲਈ ਜਾਣਾ, ਹੋਰ ਸਿਮਰਨ ਕਰੇ ਸਿਮਰਨ ਹੋਰ ਉੱਚਾ ਲੈ ਜਾਏਗਾ, ਹੋਰ ਸਿਮਰਨ ਕਰੇਗਾ ਸਿਮਰਨ ਨੇ ਬਿਲਕੁਲ ਉੱਪਰ ਲੈ ਜਾਣਾ ਜਿਹਦੇ ਤੱਕ ਕੋਈ ਵੀ ਨਹੀਂ ਪਹੁੰਚ ਸਕਦਾ। ਰਾਜੇ ਮਹਾਰਾਜੇ ਵੀ ਚਰਨਾਂ 'ਚ ਚੁੱਕਣਗੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਤ ਸਹਾਈ ਜੀ ਕੇ ਇੱਥੇ ਨਾਲ ਬੇਨਤੀ ਕਰਦੇ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ। ਬਾਣੀ 'ਚ ਦੋ ਗੱਲਾਂ ਨੂੰ ਉੱਪਰ ਲਿਖਿਆ, ਇੱਕ ਤੇ ਨਾਮ ਸਭ ਤੋਂ ਉੱਚਾ, ਇੱਕ ਨਾਮ ਜਪਣ ਵਾਲੇ ਗੁਰਮੁਖ ਸਾਧੂ ਸੰਤ ਉਹ ਸੇਵਕ ਗੁਰਸਿੱਖ ਉਹ ਸਭ ਤੋਂ ਉੱਚੇ ਨੇ। ਸਿਮਰਨ ਉੱਚਾ, ਜਿਹੜਾ ਸਿਮਰਨ ਨਾਲ ਜੁੜ ਜਾਏਗਾ ਉੱਚਾ ਲੈ ਜਾਣਾ। ਤੇ ਮੇਰੀ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜਿਹੜੇ ਸਹਿਜਧਾਰੀ ਸਿੱਖ ਵੀ ਨੇ ਉਹ ਵੀ ਸਿਮਰਨ ਕਰਨਾ ਸ਼ੁਰੂ ਕਰੋ। ਸਹਿਜਧਾਰੀ ਸਿੱਖ ਦਾ ਅਰਥ ਮੈਂ ਇੱਥੇ ਬੇਨਤੀ ਕਰਦਿਆਂ, ਮੈਂ ਕਈ ਥਾਵਾਂ 'ਤੇ ਵੇਖਣਾ ਜਾ ਕੇ ਲੋਕ ਕਹਿਣਗੇ ਬਾਬਾ ਜੀ ਇਹ ਸਹਿਜਧਾਰੀ ਸਿੱਖ, ਨਾ ਉਹਦੇ ਮੂੰਹ 'ਤੇ ਦਾੜਾ ਨਾ ਸਿਰ 'ਤੇ ਕੇਸ, ਸਹਿਜਧਾਰੀ ਅੱਜ ਬਣਿਆ? ਮੈਂ ਉਹਨੂੰ ਪੁੱਛਾਂ ਵੀ ਅੱਜ ਬਣਿਆ ਸਹਿਜਧਾਰੀ? ਕਹਿਣਗੇ ਨਹੀਂ ਜੀ, ਇਹ ਤਾਂ ਸਹਿਜਧਾਰੀ ਹੋਈ ਹੈ, ਬਸ 20 ਸਾਲ ਹੋ ਗਏ, ਸੇਵਾ ਬੜੀ ਹੈ, ਸਹਿਜਧਾਰੀ ਹੈ। ਸਹਿਜਧਾਰੀ ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਕਵੇ ਸੱਚੇ ਪਾਤਸ਼ਾਹ ਅੱਜ ਤੋਂ ਕਿਰਪਾ ਕਰੋ, ਨਾ ਤੇ ਮੈਂ ਸ਼ਰਾਬ ਦਾ ਸੇਵਨ ਕਰਨਾ, ਨਾ ਮੈਂ ਮਾਸ ਖਾਣਾ, ਨਾ ਮੈਂ ਤੰਬਾਕੂ ਖਾਣਾ, ਬੱਜਰ ਕੁਰੈਤਾਂ ਤੋਂ ਮੈਂ ਬਚਾਂਗਾ, ਤੇ ਦਾੜਾ ਮੈਂ ਰੱਖਾਂਗਾ, ਅੰਮ੍ਰਿਤ ਮੈਂ ਸਹਿਜੇ ਸਹਿਜੇ ਛਕ ਲਾਂਗਾ, ਉਹਨੂੰ ਸਹਿਜਧਾਰੀ ਸਿੱਖ ਕਹਿੰਦੇ। ਤੇ ਜਿਹੜਾ ਸਹਿਜਧਾਰੀ ਕਹਾਉਂਦਾ ਹੋਵੇ ਤੇ ਦਾੜੀ ਕਟਾਈ ਜਾਏ ਕਟਾਈ ਜਾਏ ਕਟਾਈ ਜਾਏ, ਹਟਿਆ ਤੇ ਹੈ ਨਾ, ਉਹ ਸਹਿਜ ਕਿੱਥੇ ਆ ਫਿਰ ਉਹਦੇ ਕੋਲ? ਸਹਿਜਧਾਰੀ ਦਾ ਮਤਲਬ ਤੇ ਹੈ ਜਿਹੜਾ ਕਵੇ ਵੀ ਲਓ ਜੀ ਮੈਂ ਹੁਣ ਅੰਮ੍ਰਿਤ ਛਕਾਂਗਾ, ਮੈਂ ਤਿਆਰੀ ਕਰ ਰਿਹਾ ਸਾਲ ਬਾਅਦ ਦੋ ਸਾਲ ਬਾਅਦ, ਪਰ ਜਿਹੜਾ ਇਸ ਰਾਹ ਤੇ ਤੁਰੇ ਹੀ ਨਾ, ਜਿਹਨੂੰ 50 ਸਾਲ ਹੋ ਗਏ ਨੇ ਉਦਾਂ ਹੀ ਕੰਮ ਚੱਲ ਰਿਹਾ, ਉਹ ਸਹਿਜਧਾਰੀ ਸਿੱਖ ਨਹੀਂ। ਤੁਹਾਡੇ 'ਚ ਜਿਹੜੇ ਅੰਮ੍ਰਿਤਧਾਰੀ ਬੈਠੇ ਨੇ ਚੰਗੀ ਗੱਲ, ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਜਿਨ੍ਹਾਂ ਦੇ ਦਾੜੇ ਪ੍ਰਕਾਸ਼ ਨੇ ਸਹਿਜਧਾਰੀ ਸਿੱਖ ਨੇ, ਜਾਂ ਜਿਹੜੇ ਅਜੇ ਸਹਿਜਧਾਰੀ ਵੀ ਨਹੀਂ ਬਣੇ, ਸਿਮਰਨ ਕਰਨਾ ਜ਼ਰੂਰ ਸ਼ੁਰੂ ਕਰੋ। 15-20 ਮਿੰਟ ਅੱਧਾ ਘੰਟਾ ਲਾਓ, ਫਿਰ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤ ਤਿੰਨ ਕੇ ਕਾਜ
ਸੁਵਾਰਤਾ।
ਮੈਂ ਨਿੱਕੇ ਨਿੱਕੇ ਬੱਚਿਆਂ ਨੂੰ ਆਹਨਾਂ, ਉਹਨਾਂ ਨੌਜਵਾਨੋ ਅੱਜ 20-22 ਸਾਲਾਂ ਦੇ ਹੋ ਗਏ, 25 ਦੇ ਹੋ ਗਏ ਤੇ ਨੌਕਰੀ ਮਿਲਦੀ ਨਹੀਂ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਜਿੱਦਣ ਤੋਂ ਪੰਜਾਬੀ ਪੜ੍ਹਨੀ ਸਿੱਖ ਗਿਆ ਸਾਂ ਉਦੋਂ ਤੋਂ ਜਪਜੀ ਸਾਹਿਬ ਨਾਲ ਸ਼ੁਰੂ ਕਰ ਦਿੰਦਾ, ਤੇਰੀ ਸਿਫਾਰਸ਼ ਗੁਰੂ ਨਾਨਕ ਨੇ ਲਾ ਦੇਣੀ ਸੀ। ਜਿੱਦਣ ਤੋਂ ਪੰਜਾਬੀ ਪੜ੍ਹਨੀ ਆ ਗਈ ਸੀ, 5ਵੀਂ ਕਲਾਸ ਤੱਕ ਪੜ੍ਹਿਆ ਤੇ ਪੰਜਾਬੀ ਪੜ੍ਹਨੀ ਆ ਗਈ, ਜੇ ਕਿਤੇ ਉਦਣ ਤੋਂ ਨਾਲ ਚੌਪੜੀ ਸਾਹਿਬ ਸ਼ੁਰੂ ਕਰ ਦਿੰਦਾ, ਸਕੂਲ ਜਾਂਦਾ ਵੀ ਪੜ੍ਹਦਾ, ਆਉਂਦਾ ਵੀ ਪੜ੍ਹਦਾ, ਆ ਕੇ ਵੀ ਪੜ੍ਹਦਾ, ਜਾਣ ਤੋਂ ਪਹਿਲਾਂ ਵੀ ਸਵੇਰੇ ਉੱਠ ਕੇ ਪੜ੍ਹਦਾ, ਤੇ ਬਾਜਾਂ ਵਾਲੇ ਨੂੰ ਫਿਕਰ ਸੀ ਪੜ੍ਹਾਈ ਦੇ ਨਾਲ ਨਾਲ ਚੌਪੜੀ ਸਾਹਿਬ ਪੜ੍ਹਦਾ ਰਹਿੰਦਾ, ਬਸ ਤੇਰੀ ਪੜ੍ਹਾਈ ਪੂਰੀ, ਡਿਗਰੀ ਹੋਣ ਦੀ ਦੇਰ ਸੀ, ਤੇਰੀ ਨੌਕਰੀ ਆਪੇ ਆ ਜਾਂਦੀ, ਚੱਲ ਕੇ ਆਉਂਦੀ ਆ
ਸਤਨਾਮ,
ਕਿਰਪਾ ਹੋਣੀ ਸੀ। ਪਰ ਜੇ ਹੁਣ ਨਸ਼ਿਆਂ ਵਿਸ਼ਿਆਂ ਦੇ ਵਿੱਚ ਲੰਘ ਗਿਆ ਸਮਾਂ, ਤੇ ਫਿਰ ਉੱਥੇ ਕਿੱਥੇ ਫਿਰ ਤੇ ਭਟਕਣਾ ਹੀ ਹੈ। ਤੇ ਬੇਨਤੀ ਹੈ ਭਾਈ ਨੌਜਵਾਨਾਂ ਨੂੰ, ਨਿੱਕਿਆਂ ਨਿੱਕਿਆਂ ਬੱਚਿਆਂ ਨੂੰ, ਵੀਰਾਂ ਨੂੰ, ਕਿ ਭਾਈ ਮਹਾਰਾਜ ਨੇ ਕਿਸੇ ਦਾ ਹੱਕ ਨਹੀਂ ਰੱਖਣਾ, ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਪੰਨਾ ਕੱਲ੍ਹ। ਜਿੱਥੇ ਪੜ੍ਹਾਈ ਕਰੋ ਵਿੱਦਿਆ ਪੜ੍ਹੋ ਤੇ ਉੱਥੇ ਨਾਲ ਨਾਲ ਤੁਸੀਂ ਸਤਸੰਗ ਜੀ ਬਾਣੀ ਵੀ ਪੜ੍ਹਨੀ ਸ਼ੁਰੂ ਕਰੋ। ਜਪਜੀ ਸਾਹਿਬ, ਚੌਪਈ ਸਾਹਿਬ, ਸੁਖਮਣੀ ਸਾਹਿਬ, ਕੋਈ ਵੀ ਨਿਤਨੇਮ ਨਹੀਂ ਤੇ ਸਵੇਰੇ ਉੱਠ ਕੇ 15-20 ਮਿੰਟ ਬਚਪਨ ਤੋਂ ਹੀ ਸ਼ੁਰੂ ਕਰ ਦਿਓ। ਨਿੱਕੇ ਨਿੱਕੇ ਬੱਚੇ ਸਭ ਇਹ ਗੱਲ ਸਮਝਦੇ ਨੇ। ਜੇ ਅੱਗੇ ਆਪਣਾ ਆਉਣ ਵਾਲਾ ਸਮਾਂ ਸਫਲ ਬਣਾਉਣਾ ਚਾਹੁੰਦੇ ਹੋ, ਸੁੱਖਾਂ ਨਾਲ ਬਤੀਤ ਕਰਨਾ ਚਾਹੁੰਦੇ ਹੋ ਤੇ ਹੁਣੇ ਹੀ ਸ਼ੁਰੂ ਕਰੋ, ਨਹੀਂ ਤੇ ਬੜੀ ਪਤਾ ਹੀ ਨਹੀਂ ਕਿਹੜੇ ਵੇਲੇ ਕੋਈ ਸੰਗਤ ਨੇ ਆਪਣਾ ਜ਼ੋਰ ਪਾ ਦੇਣਾ। ਸਤਸੰਗ ਕੋਈ ਪਤਾ ਨਹੀਂ। ਲੱਗੇ ਰਹੀਏ ਫਿਰ ਹੀ ਮਨ ਟਿਕਣਾ। ਵਾਪਸ ਆਇਆ ਭਾਈ ਤਲੋਕਾ, ਕਹਿੰਦੇ ਤੂੰ ਕੀ ਲਿਆਇਆ ਖੱਟ ਕੇ? ਕਹਿੰਦੇ ਜੋ ਮੈਨੂੰ ਮਿਲ ਗਿਆ ਉਹ ਮੈਨੂੰ ਪਤਾ, ਜੋ ਰਸ ਮੈਨੂੰ ਆਇਆ ਨਾ ਉਹ ਹੋਰ ਨਹੀਂ ਕਿਸੇ ਨੂੰ ਆ ਸਕਦਾ। ਬੜੀ ਬਖਸ਼ਿਸ਼ ਹੋ ਗਈ, ਸਵੇਰੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਹੋਰ ਦਾ ਹੋਰ ਹੀ ਬਣ ਗਿਆ ਜੀਵਨ ਬੰਦਾ। ਉਹੀ ਹੈ, ਚਾਲ ਬਦਲ ਗਈ, ਵੇਖਣੀ ਬਦਲ ਗਈ, ਸਤਿਕਾਰ ਹੋਣ ਲੱਗ ਪਿਆ, ਲੋਕ ਭਾਈ ਸਾਹਿਬ ਕਹਿਣ ਲੱਗ ਪਏ, ਬਾਬਾ ਜੀ ਕਹਿਣ ਲੱਗ ਪਏ, ਜਥੇਦਾਰ ਜੀ ਕਹਿਣ ਲੱਗ ਪਏ, ਮਹਾਰਾਜ ਦੀ ਕਿਰਪਾ ਹੋ ਗਈ, ਸਤਿਕਾਰ ਹੋ ਰਿਹਾ, ਵਡਿਆਈ ਹੋ ਰਹੀ। ਹੁਣ ਜਿੱਥੇ ਕੰਮ ਕਰਦਾ ਸੀ ਇਹਦੀ ਡਿਊਟੀ ਸੀ ਪਹਿਰੇਦਾਰ ਦੀ, ਸਤਸੰਗ ਨਵਾਬ ਦੇ ਨਾਲ ਨਾਲ ਸਦਾ ਇਹਨੇ ਪਹਿਰਾ ਦੇਣਾ, ਨਾਲ ਨਾਲ ਬਾਡੀਗਾਰਡ ਸੀ ਉਹਦਾ, ਜਿੱਥੇ ਨਵਾਬ ਨੇ ਜਾਣਾ ਇਹਨੇ ਨਾਲ ਨਾਲ ਹੱਥ ਵਿੱਚ ਸ੍ਰੀ ਸਾਹਿਬ ਹੋਣੀ ਨਾਲ ਨਾਲ ਜਾਣਾ, ਤੇ ਸ਼ਿਕਾਰ ਖੇਡਣ ਵਾਸਤੇ ਗਏ ਧਿਆਨ ਦੇਣਾ। ਉਹ ਨਵਾਬ ਗਿਆ ਸ਼ਿਕਾਰ ਖੇਡਣ ਵਾਸਤੇ, ਨਾਲ ਲੈ ਗਿਆ ਭਾਈ ਤਲੋਕੇ ਨੂੰ। ਭਾਈ ਤਲੋਕੇ ਨੂੰ ਇਸ਼ਾਰਾ ਕੀਤਾ, ਕਹਿੰਦੇ ਉਹ ਹਿਰਨੀ ਜਾ ਰਹੀ ਹੈ ਤੇ ਹਿਰਨੀ ਨੂੰ ਮਾਰਨਾ, ਸ਼ਿਕਾਰ ਇਹਦਾ ਕਰਨਾ ਆਪਾਂ। ਤੇ ਭਾਈ ਤਲੋਕੇ ਨੇ ਘੋੜਾ ਦੌੜਾਇਆ, ਕੀਤਾ ਵਾਰ, ਹਿਰਨੀ ਦੇ ਪੇਟ ਤੇ ਵਾਰ ਹੋਇਆ ਤੇ ਦੋ ਬੱਚੇ ਉਹਦੇ ਪੇਟ ਚੋਂ ਨਿਕਲ ਕੇ ਧਰਤੀ ਤੇ ਡਿੱਗ ਪਏ। ਹੁਣ ਬੱਚੇ ਸੀ ਉਹ, ਜਦੋਂ ਧਰਤੀ ਤੇ ਡਿੱਗੇ ਤੜਫ ਤੜਫ ਕੇ ਉਹ ਬੱਚੇ ਇਹਦੀਆਂ ਅੱਖਾਂ ਦੇ ਸਾਹਮਣੇ ਦਮ ਤੋੜ ਗਏ। ਤੇ ਕਹਿੰਦੇ ਨੇ ਭਾਈ ਤਲੋਕਾ ਉਸ ਦਿਨ ਤੋਂ ਕਹਿਣ ਲੱਗਾ, ਮਨਾ ਨਿਰਦਈ ਬੰਦੇ ਕੋਲ ਤੇ ਧਰਮ ਹੁੰਦਾ ਹੀ ਨਹੀਂ। ਆਖੋ ਸਤਨਾ, ਵੀ ਮੈਂ ਆਪਣੇ ਆਪ ਨੂੰ ਧਰਮੀ ਬਣਿਆ ਫਿਰਦਾ ਤੇ ਆਹ ਕੰਮ ਨਿਰਦਈ। ਇਹ ਤੇ ਨਿੱਕੇ ਨਿੱਕੇ ਬੱਚੇ ਹਿਰਨੀ ਦੇ ਪੇਟ ਵਿੱਚੋਂ ਧਰਤੀ ਤੇ ਡਿੱਗ ਪਏ, ਹਿਰਨੀ ਮਰੀ, ਉਹਦੇ ਬੱਚੇ ਤੜਫ ਤੜਫ ਕੇ ਮਰ ਗਏ। ਉਹ ਮਨਾ ਤੂੰ ਕਾਹਦਾ ਸਿੱਖ, ਕਾਹਦੀ ਸਿੱਖੀ ਆ ਤੇਰੇ ਕੋਲ? ਅੱਜ ਮੈਂ ਇਹੀ ਅਰਜ਼ ਕਰਦਾ ਉਹਨਾਂ ਬੱਕਰੇ ਵੱਢਣ ਵਾਲਿਆਂ ਦੇ, ਉਹਨਾਂ ਨੂੰ ਇਹੀ ਕਹੀਦਾ, ਮੁਰਗਿਆਂ ਦੇ ਗਲ ਮਰੋੜਨ ਵਾਲਿਆਂ ਨੂੰ ਇਹੀ ਕਹੀਦਾ, ਪਿਆਰਿਓ ਕਿੱਧਰ ਦੀ ਸਿੱਖੀ ਲਈ ਫਿਰਦੇ ਹੋ ਤੁਸੀਂ? ਬੱਕਰੇ ਨੂੰ ਖੁੱਲ੍ਹਾ ਛੱਡੋ ਖਜਰ, ਬੱਕਰਾ ਅੱਗੇ ਅੱਗੇ ਭੱਜੇਗਾ, ਤੁਸੀਂ ਮਗਰ ਮਗਰ ਭੱਜੋਗੇ। ਜਦੋਂ ਬੱਕਰੇ ਦੇ ਵੱਢਿਆ ਜਾਂਦਾ ਉਹਨੂੰ ਨੂੜ ਕੇ ਹੀ ਬੰਨਦੇ ਨੇ, ਫਿਰ ਉਹਨੂੰ ਵੱਢਦੇ ਨੇ, ਤੇ ਜਦੋਂ ਤਲਵਾਰ ਚਲਾਉਣ ਲੱਗਦਾ ਉਦੋਂ ਇੱਕੋ ਜਲਾਦ ਨਹੀਂ ਹੁੰਦਾ, ਨਰਦਈ ਪੁਣਾ ਨਹੀਂ ਹੋ। ਜਦੋਂ ਬੱਕਰਾ ਵੱਢ ਕੇ ਜਿਹੜੇ ਕਹਿੰਦੇ ਨੇ ਝਟਕਾ ਖਾ ਲਓ, ਮਾਸ ਖਾ ਲੈਣਾ ਚਾਹੀਦਾ, ਮੈਂ ਉਹਨਾਂ ਨੂੰ ਪੁੱਛਦਾ ਹਾਂ ਵੀ ਜਦੋਂ ਬੱਕਰਾ ਵੱਢਿਆ ਜਾਂਦਾ, ਜਦੋਂ ਮਾਰਦੇ ਹੋ ਉਦੋਂ ਨਰਦਈ ਪੁਣਾ ਨਹੀਂ? ਉਹ ਤੇ ਜਾਨ ਬਚਾ ਰਿਹਾ ਆਪਣੀ, ਛੱਡੋ ਮੈਨੂੰ, ਤੁਸੀਂ ਵੱਢ ਰਹੇ ਹੋ ਉਦੋਂ ਤੇ ਨਿਰਦਈ ਪੁਣਾ, ਤੇ ਜਦੋਂ ਉਦੋਂ ਬਾਅਦ ਤੁਸੀਂ ਅਰਦਾਸ ਕਰਕੇ ਮਾਰ ਦੇ ਚਰਨਾਂ 'ਚ ਖੜ ਜਾਂਦੇ ਹੋ ਕਿ ਹੁਣ ਕਿ ਅਸੀਂ ਧਰਮੀ ਬਣ ਗਏ। ਤੇ ਸਤਿਗੁਰ ਦੇ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਦਇਆ ਮਾਂ ਹੈ ਤੇ ਧਰਮ ਪੁੱਤ। ਧਿਆਨ ਦੇਣਾ ਸਤਸੰਗ ਜੀ, ਦਇਆ ਮਾਂ ਹੈ ਤੇ ਧਰਮ ਪੁੱਤ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਦਇਆ ਨਹੀਂ ਆਈ ਧਰਮ ਨਹੀਂ ਆ ਸਕਦਾ। ਜੇ ਮਾਂ ਨਹੀਂ ਤੇ ਪੁੱਤ ਕਿਵੇਂ ਹੋਏਗਾ? ਪਹਿਲਾਂ ਮਾਂ ਫਿਰ ਪੁੱਤ, ਪਹਿਲਾਂ ਦਇਆ ਫਿਰ ਧਰਮ। ਤੇ ਜਿਹੜਾ ਬੰਦਾ ਨਰਦਈ ਆ, ਬੱਕਰੇ ਤੇ ਤਰਸ ਨਹੀਂ ਆਉਂਦਾ, ਮੁਰਗੇ ਤੇ ਤਰਸ ਨਹੀਂ ਆਉਂਦਾ, ਉਹ ਧਰਮੀ ਬਣ ਕਿਵੇਂ ਜਾਏਗਾ? ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਹੈ। ਤੇ ਬੱਕਰੇ ਤੇ ਜਿਹਨਾਂ ਨੂੰ ਦਇਆ ਨਾ ਆਈ, ਮੁਰਗਿਆਂ ਤੇ ਜਿਹਨਾਂ ਨੂੰ ਦਇਆ ਨਾ ਆਈ, ਤੇ ਉਹ ਕਿਵੇਂ ਧਰਮੀ ਬਣ ਜਾਣਗੇ? ਆਖੋ ਸਤਨਾਮ। ਮਾਂ ਤੋਂ ਬਿਨਾਂ ਪੁੱਤ ਪੈਦਾ ਕਿਵੇਂ ਹੋਏਗਾ? ਮਾਂ ਤੋਂ ਬਿਨਾਂ ਪੁੱਤ ਪੈਦਾ ਕਿਵੇਂ ਹੋਏਗਾ? ਮਾਂ ਪਹਿਲਾਂ, ਪੁੱਤ ਬਾਅਦ ਵਿੱਚ, ਦਇਆ ਪਹਿਲਾਂ ਧਰਮ ਬਾਅਦ ਵਿੱਚ। ਤੇ ਅੱਜ ਹਾਲ ਇਹ ਹੋ ਗਿਆ ਵੀ ਧਰਮੀ ਤੇ ਸਾਰੇ ਕਹਾ ਰਹੇ ਨੇ, ਦਇਆ ਖਤਮ ਹੋ ਗਈ ਵਿੱਚੋਂ। ਬੱਕਰਾ ਕਹਿੰਦੇ ਵੱਢ ਲਓ ਤੇ ਵੱਢ ਕੇ ਖਾ ਲਓ, ਮੁਰਗਾ ਮਾਰ ਲਓ ਖਾ ਲਓ ਤੇ ਮੁਰਗਾ ਜਾਂ ਤੇ ਇਹ ਹੋਵੇ ਨਾ ਵੀ ਨਰਦਈ ਅਸੀਂ ਜੀ ਕਿਹੜਾ ਨਰਦਈ ਆ ਮੁਰਗਾ ਤੇ ਆਪਣੇ ਆਪ ਹੀ ਚੱਲ ਕੇ ਆ ਜਾਂਦਾ ਕਹਿੰਦਾ ਵੱਢ ਲਓ ਮੈਨੂੰ ਜਾਂ ਬੱਕਰਾ ਤੇ ਆਪਣੇ ਆਪ ਹੀ ਚੱਲ ਕੇ ਆ ਜਾਂਦਾ ਬੱਕਰਾ ਤੇ ਖੁਸ਼ ਹੈ ਵੀ ਮੈਨੂੰ ਵੱਢਣ ਲੱਗੇ ਨੇ ਖਾਲਸਾ ਮੇਰਾ ਭਲਾ ਲੱਗਿਆ ਕਰਨ ਬੱਕਰਾ ਤੇ ਭੱਜਦਾ ਤੇ ਬੱਕਰੇ ਤੇ ਤਰਸ ਨਾ ਕੀਤਾ ਉਦੋਂ ਤੇ ਜਲਾਦ ਬਣਿਆ ਬੈਠਾ ਨਰਦਈ ਤੇ ਬਾਅਦ ਵਿੱਚ ਦਇਆਵਾਨ ਧਰਮੀ ਬਣ ਜਾਂਦਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ ਆਓ ਇਹਨਾਂ ਕੰਮਾਂ ਤੋਂ ਬਚੋ ਇਹ ਨਰਦਈ ਪੁਣਾ ਖਾਣ ਵਾਲਿਆਂ ਨੇ ਆਪਣੇ ਹਿਸਾਬ ਨਾਲ ਸਿੱਧ ਕਰਨਾ ਉਹ ਜਾਇਜ਼ ਹੈ ਜੀ ਪਰ ਸਾਧ ਸੰਗਤ ਮਹਾਰਾਜ ਨੇ ਇੱਕੋ ਗੱਲ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ ਵੀ ਨਰਦਈ ਬੰਦਾ ਧਰਮੀ ਨਹੀਂ ਹੋ ਸਕਦਾ ਬਸ ਗੱਲ ਖਤਮ ਨਰਦਈ ਕਦੇ ਵੀ ਧਰਮੀ ਨਹੀਂ ਹੋ ਸਕਦਾ ਤਾਂ ਧਰਮੀ ਦਇਆਵਾਨ ਹੈ ਧਰਮੀ ਕੀੜੀ ਤੇ ਵੀ ਦਇਆ ਕਰਦਾ ਧਰਮੀ ਹਾਥੀ ਤੱਕ ਸਭ ਤੇ ਦਇਆ ਕਰਦਾ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹ ਸਭ ਉੱਤੇ ਹੀ ਦਇਆ ਕਰਦਾ ਹੁਣ ਧਿਆਨ ਦਿਓ ਸਾਧ ਸੰਗਤ ਜੀ ਦਾਸ ਸਰਜ ਕਰ ਰਿਹਾ ਸੀ ਇਹ ਸੀ ਪੱਕਾ ਕਹਿੰਦਾ ਵੀ ਅੱਜ ਤੇ ਹਿਰਨੀ ਦੇ ਬੱਚੇ ਮਾਰੇ ਗਏ ਹਿਰਨੀ ਵੀ ਮਾਰੀ ਗਈ ਹੁਣ ਤੇ ਮੰਗ ਲਓ ਮਾਫੀ ਅੱਗੇ ਤੋਂ ਤੌਬਾ ਕਰੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੋੜਾ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਬੰਦਾ ਗਲਤੀ ਫੀਲ ਕਰ ਲੈ ਨਾ ਮੰਨ ਲਵੇ ਵੀ ਮੇਰੇ ਤੋਂ ਗਲਤੀ ਹੋ ਗਈ ਉਹ ਗਲਤੀ ਥੋੜਾ ਹੁੰਦੀ ਹੈ ਹੁਣ ਸਾਧ ਸੰਗਤ ਮਾਫੀ ਮਿਲਦੀ ਹੈ ਤੇ ਹੁਣ ਇਹਨੇ ਆਖਿਆ ਵੀ ਅੱਜ ਤੋਂ ਮੁੜ ਕੇ ਮੈਂ ਇਹ ਕੰਮ ਨਹੀਂ ਕਰਨਾ ਜੇ ਕਿਤੇ ਅੱਗੇ ਮੈਨੂੰ ਨਵਾਬ ਨੇ ਕਹਿਤਾ ਵੀ ਵਾਰ ਕਰ ਤੇ ਮੈਂ ਫਿਰ ਵਾਰ ਕਰਨਾ ਪਏਗਾ ਮੈਨੂੰ ਏਦੂ ਚੰਗਾ ਇਹ ਆ ਵੀ ਜਿਹੜੀ ਤਲਵਾਰ ਹੈ ਨਾ ਮੇਰੇ ਕੋਲ ਇਹ ਲੋਹੇ ਦੀ ਥਾਂ ਤੇ ਲੱਕੜ ਦੀ ਬਣਵਾ ਕੇ ਪਾ ਲੈਂਦੇ ਹਾਂ ਨਾ ਵਾਰ ਕਰਨਾ ਪਵੇ ਜੇ ਵਾਰ ਕਰਨਾ ਪਿਆ ਵੀ ਤੇ ਮਰੇ ਨਾ ਕੋਈ ਇਹ ਪਾਪ ਹੋਵੇ ਹੀ ਨਾ ਅੱਜ ਤੋਂ ਮੁੜ ਕੇ ਇਹ ਗਿਆ ਕਿਸੇ ਤਰਖਾਣ ਕੋਲ ਉਹਨੂੰ ਜਾ ਕੇ ਕਹਿੰਦਾ ਵੀ ਲੱਕੜ ਦੀ ਬਣਾ ਦੇ ਉਹਨੇ ਸ੍ਰੀ ਸਾਹਿਬ ਦਾ ਮੁੱਠਾ ਉਹੀ ਲਾਤਾ ਅੱਗੇ ਜਿਹੜੀ ਬਣਾ ਦਿੱਤੀ ਉਹ ਲੱਕੜ ਦੀ ਬਣਾ ਦਿੱਤੀ ਮਿਆਨ ਵਿੱਚ ਲੱਕੜ ਦੀ ਤਲਵਾਰ ਪਾਲੀ ਕਹਿੰਦਾ ਸਤਿਗੁਰਾਂ ਦੇ ਬਚਨ ਕਮਾਉਣੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਵੀ ਪਤਾ ਵੀ ਨੌਕਰੀ ਚਲੀ ਜਾਏਗੀ ਜੇ ਪਤਾ ਲੱਗ ਗਿਆ ਨਵਾਬ ਨੂੰ ਬੜਾ ਸੋਹਣਾ ਮੇਰਾ ਮਾਨ ਸਤਿਕਾਰ ਹੈ ਅਹੁਦਾ ਮੇਰਾ ਸੋਹਣਾ ਹੈ ਬਾਡੀ ਗਾਰਡ ਆ ਮੈਂ ਮੇਰੇ ਤੇ ਪੂਰਾ ਭਰੋਸਾ ਕਰ ਕੀਤਾ ਜਾਂਦਾ ਹੈ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ ਪਰ ਕਹਿੰਦਾ ਨੌਕਰੀ ਜਾਂਦੀ ਹੈ ਜਾਵੇ ਮੇਰੀ ਸਿੱਖੀ ਨਾ ਜਾਵੇ ਨੌਕਰੀ ਜਾਂਦੀ ਹੈ ਜਾਵੇ ਮੇਰੀ ਸਿੱਖੀ ਨਾ ਜਾਵੇ